ਰਾਗ ਗੁਜਰੀ ਮਹਿਲਾ ਚੌਥਾ। ਮੈਂ ਬੇਨਤੀ ਕਰਾਂ, ਆਮ ਤੌਰ ਤੇ ਗੁਜਰੀ ਪੜਿਆ ਜਾਂਦਾ, ਲੋਕ ਗੁਜਰੀ ਆਖ ਦਿੰਦੇ ਨੇ। ਲਫ਼ਜ਼ ਗੁਜਰੀ ਹੈ, ਰਾਗ ਦਾ ਨਾਂ ਗੁਜਰੀ ਹੈ, ਦੁਲੈਂਕੜੇ ਨਾਲ, ਔਂਕੜ ਨਾਲ ਨਹੀਂ। ਰਾਗ ਗੁਜਰੀ ਮਹਿਲਾ ਚੌਥਾ। ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ। ਵਿਸ਼ਰਾਮ ਨੋਟ ਕਰਨਾ ਕਿੱਥੇ ਕਿੱਥੇ ਲੱਗਦੇ ਨੇ। ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤੀ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ। ਮੈਂ ਗੁਰਮਤ ਨਹੀਂ ਆਖਿਆ, ਗੁਰਮਤੀ ਆਖਿਆ। ਤੱਤੇ ਨੂੰ ਜਿਹੜੀ ਸਿਆਰੀ ਹੈ ਬਿਹਾਰੀ ਵਾਂਗੂ ਬੋਲੇਗੀ ਔਰ ਬਿੰਦੀ ਨਾਲ ਬੋਲੇਗੀ। ਗੁਰਮਤੀ ਨਾਮ ਮੇਰਾ ਪ੍ਰਾਨ ਸੁਖਾਈ ਹਰੀ ਕੀਰਤੀ। ਤੱਤੇ ਨੂੰ ਸਿਆਰੀ ਫਿਰ ਬਿਹਾਰੀ ਵਾਂਗੂ ਬੁਲਾਈ ਹੈ। ਹਰੀ ਕੀਰਤੀ ਹਮਰੀ ਰਹਿ ਰਾਸ ਰਹਾ। ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰਿ ਪਿਆਸ। ਹਰਿ ਹਰਿ ਨਾਮ ਮਿਲੈ ਤਿਪਤਾਸ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰਿ ਹਰਿ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦੀ ਵਾਸ। ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ। ਧਨ 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 ਦੂਜਾ ਧਨ ਟਿੱਪੀ ਨਾਲ ਹੈ, ਇਸ ਕਰਕੇ ਰੈਜ਼ੋਨੇਟ ਕਰਦਾ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਇਹ ਸ਼ਬਦ ਜੋ ਆਪ ਜੀ ਹੁਣ ਸਰਵਣ ਕਰੋਗੇ। ਹਰ ਕੇ ਜਨ ਸਤਿਗੁਰ ਸਤਪੁਰਖਾ ਹਰੀ ਕੇ ਜਨ। ਹਰੀ ਆਖਿਆ ਪਰਮੇਸ਼ਰ ਨੂੰ, ਕੇ ਦਾ ਮਤਲਬ ਦੇ ਤੇ ਜਨ ਆਖਿਆ ਸੇਵਕ। ਅਖਰੀ ਅਰਥ ਕਰੀਏ ਤੇ ਹਰੀ ਦੇ ਸੇਵਕ ਭਾਵ ਹੇ ਹਰੀ ਦੇ ਸੇਵਕ। ਮੈਂ ਬੇਨਤੀ ਕਰਾਂ, ਹਰੀ ਦਾ ਸੇਵਕ ਆਖਿਆ ਕਿਹਨੂੰ ਹੈ? ਗੁਰੂ ਨੂੰ ਆਖਿਆ। ਗੁਰੂ ਸੱਚਾ ਸੇਵਕ ਹੈ ਰੱਬ ਦਾ, ਤੇ ਸੰਬੋਧਨ ਕੀਤਾ ਗੁਰੂ ਨੂੰ। ਗੁਰੂ ਨੂੰ ਰੱਬ ਦਾ ਸੱਚਾ ਸੇਵਕ ਕਹਿ ਕੇ ਪੁਕਾਰਿਆ, ਸੰਬੋਧਨ ਕੀਤਾ, ਐਡਰੈਸ ਕੀਤਾ ਗੁਰੂ। ਇਹ ਪਰਮੇਸ਼ਰ ਦੇ ਸੇਵਕ ਤੇ ਫਿਰ ਸਪਸ਼ਟ ਕਰ ਦਿੱਤਾ ਕਿ ਗੁਰੂ ਨੂੰ ਐਡਰੈਸ ਕੀਤਾ। ਅਗਲਾ ਲਫ਼ਜ਼ ਹੈ ਸਤਿਗੁਰ। ਇਹ ਸਤਿਗੁਰੂ ਫਿਰ ਆਉਂਦਾ ਹੈ ਸਤਪੁਰਖਾ। ਇਹ ਸਤਪੁਰਖਾ, ਤੇ ਸਤਪੁਰਖਾ ਦਾ ਅਰਥ ਹੈ ਮਹਾਂਪੁਰਖਾ। ਇਹ ਸਤਪੁਰਖਾ ਦਾ ਅਰਥ ਹੈ ਮਹਾਂਪੁਰਖਾ। ਸਤਿਗੁਰੂ ਨੂੰ ਹੀ ਮਹਾਂਪੁਰਖ ਆਖਿਆ। ਆ ਤਿੰਨੋ ਲਫ਼ਜ਼ ਇਨ੍ਹਾਂ ਦੁਆਰਾ ਸੰਬੋਧਨ ਕੀਤਾ ਗੁਰੂ ਨੂੰ। ਗੁਰੂ ਨੂੰ ਹੀ ਹਰੀ ਦਾ ਸੇਵਕ ਆਖਿਆ, ਸਤਿਗੁਰੂ ਨੂੰ ਹੀ ਹਰੀ ਦਾ ਸੇਵਕ ਆਖਿਆ, ਸਤਿਗੁਰੂ ਨੂੰ ਹੀ ਮਹਾਂਪੁਰਖ ਆਖਿਆ, ਸਤਪੁਰਖ ਆਖਿਆ। ਹਰ ਕੇ ਜਨ ਸਤਿਗੁਰ ਸਤਪੁਰਖਾ, ਹੇ ਹਰੀ ਦੇ ਸੇਵਕ, ਹੇ ਸਤਿਗੁਰੂ, ਹੇ ਮਹਾਂਪੁਰਖਾ, ਬਿਨੋ ਕਰੋ ਗੁਰ ਪਾਸ। ਗੁਰ ਤੋਂ ਭਾਵ ਹੇ ਗੁਰੂ, ਹੇ ਗੁਰ, ਹੇ ਗੁਰੂ ਬਿਨੋ ਕਰੋ ਮੈਂ ਤੇਰੇ ਅੱਗੇ ਬੇਨਤੀ ਕਰਦਾ, ਬਿਨੋ ਕਰੋ ਗੁਰਪਾਸ, ਹੇ ਗੁਰੂ ਮੈਂ ਤੇਰੇ ਪਾਸ ਤੋਂ ਭਾਵ ਤੇਰੇ ਅੱਗੇ, ਤੇਰੇ ਸਨਮੁਖ, ਤੇਰੇ ਸਾਹਮਣੇ, ਬਿਨੋ ਕਰੋ ਗੁਰਪਾਸ, ਹੇ ਗੁਰੂ ਮੈਂ ਤੇਰੇ ਅੱਗੇ ਬੇਨਤੀ ਕਰਦਾ। ਹੇ ਪ੍ਰਭੂ ਦੇ ਸੇਵਕ, ਹੇ ਸਤਿਗੁਰੂ, ਹੇ ਮਹਾਂਪੁਰਖਾ, ਹੇ ਗੁਰੂ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ। ਹੁਣ ਬੇਨਤੀ ਕੀ ਹੈ? ਬੇਨਤੀ ਅਗਲੀ ਪੰਕਤੀ ਵਿਚ ਹੈ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਹਮ ਤੋਂ ਭਾਵ ਹੈ ਮੈਂ ਦਾ, ਬੇਨਤੀ ਕਰਨ ਵਾਲਾ ਮੈਂ। ਜੇ ਮੈਂ ਬੇਨਤੀ ਕਰ ਰਿਹਾ ਤਾਂ ਮੇਰੇ ਲਈ ਲਫ਼ਜ਼ ਇਹ ਆਇਆ ਹਮ। ਜਿਵੇਂ ਹਿੰਦੀ ਚ ਕਈ ਵਾਰੀ ਆਪਾਂ ਹਮ ਕਹਿੰਦੇ ਹਾਂ ਤਾਂ ਭਾਵ ਬਹੁਤਿਆਂ ਦਾ ਨਹੀਂ ਹੁੰਦਾ, ਭਾਵ ਤੇ ਆਪਣਾ ਹੀ ਹੁੰਦਾ। ਹਮ ਕੀਰੇ ਕਿਰਮ, ਕੀਰੇ ਕਿਰਮ ਤੋਂ ਭਾਵ ਹੈ ਹੁਣ ਤਾਂ ਅਖਰੀ ਅਰਥ ਹੁੰਦਾ ਹੈ ਕੀੜੇ ਮਕੌੜੇ। ਭਾਵ ਤਾਂ ਹੈ ਮੈਂ ਨਿਮਰਤਾਵਾਨ, ਮੈਂ ਨਿਮਾਣਾ। ਤੋ ਹਮ ਕੀਰੇ ਕਿਰਮ ਦਾ ਅਰਥ ਹੈ ਮੈਂ ਨਿਮਾਣਾ। ਸਤਿਗੁਰੂ ਤੋਂ ਭਾਵ ਹੈ ਹੇ ਸਤਿਗੁਰੂ, ਸ਼ਰਨਾਈ ਤੇਰੀ ਸ਼ਰਨਾਇਆ, ਹੇ ਸਤਿਗੁਰੂ ਮੈਂ ਨਿਮਾਣਾ, ਤੇਰੀ ਸ਼ਰਨ ਲੈਣ ਆਇਆ, ਤੇਰੇ ਲੜ ਲੱਗਣ ਆਇਆ। ਅਰਜ਼ੋਈ ਕੀ ਹੈ? ਅਰਜ਼ੋਈ ਹੈ ਕਿ ਹੇ ਸਤਿਗੁਰੂ ਮੈਂ ਨਿਮਾਣਾ, ਤੇਰੀ ਸ਼ਰਨ ਲੈਣ ਆਇਆ, ਤੇਰੀ ਸ਼ਰਨ ਲੈਣ ਲਈ ਆਇਆ ਹਾਂ, ਤੇਰੇ ਲੜ ਲੱਗਣ ਆਇਆ ਹਾਂ। ਕਰ ਦਿਆ ਮੇਰੇ ਤੇ ਮਿਹਰ ਕਰ, ਨਾਮ ਪ੍ਰਗਾਸ। ਨਾਮ ਪ੍ਰਗਾਸ ਸਮਝਾਵਾਂ, ਨਾਮ ਪ੍ਰਗਾਸ, ਪ੍ਰਗਾਸ ਦਾ ਅਰਥ ਚਾਨਣ ਕਰਨਾ ਵੀ ਹੋ ਸਕਦਾ ਹੈ, ਪਰ ਇੱਥੇ ਭਾਵ ਹੈ ਪ੍ਰਗਟ ਕਰ, ਵਸਾ, ਪ੍ਰਗਟ ਕਰ। ਨਾਮ ਪ੍ਰਗਾਸ, ਮੇਰੇ ਹਿਰਦੇ ਵਿੱਚ ਨਾਮ ਪ੍ਰਗਟ ਕਰ, ਨਾਮ ਵਸਾ, ਮੇਰੇ ਹਿਰਦੇ ਵਿੱਚ ਨਾਮ ਵਸਾ, ਨਾਮ ਪ੍ਰਗਟ ਕਰ, ਨਾਮ ਵਸਾ। ਬੇਨਤੀ ਇਹ ਹੈ। ਹੇ ਸਤਿਗੁਰੂ ਮੈਂ ਤੇਰੀ ਸ਼ਰਨ ਲੈਣ ਆਇਆ, ਮੈਂ ਤੇਰੇ ਲੜ ਲੱਗਣ ਆਇਆ, ਤੇ ਮੈਨੂੰ ਸੇਵਕ ਦੇ, ਮੈਂ ਸੇਵਕ ਦੇ ਹਿਰਦੇ ਵਿੱਚ ਤੂੰ ਨਾਮ ਪ੍ਰਗਟ ਕਰ, ਨਾਮ ਵਸਾ ਦੇ। ਨਾਮ ਪ੍ਰਗਟ ਕਰ ਦੇਣਾ ਤੋਂ ਭਾਵ ਹੈ ਨਾਮ ਵਸਦਾ ਕਰ ਦੇਣਾ। ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਗੁਰੂ, ਮੀਤ ਆਖੀ ਦਾ ਮਿੱਤਰ, ਹੇ ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਗੁਰੂ, ਮੁਕੋ ਰਾਮ ਨਾਮ ਪ੍ਰਗਾਸ। ਫਿਰ ਦੁਹਰਾਉਂਦੇ ਨੇ ਉਸ ਬੇਨਤੀ ਨੂੰ, ਦੁਹਰਾਉਂਦੇ ਨੇ, ਮੇਰੇ ਹਿਰਦੇ ਚ ਨਾਮ ਦਾ ਪ੍ਰਕਾਸ਼ ਕਰ, ਨਾਮ ਪ੍ਰਗਟ ਕਰ, ਨਾਮ ਵਸਦਾ ਕਰ ਦੇ। ਗੁਰਮਤੀ ਨਾਮ ਮੇਰਾ ਪ੍ਰਾਣ ਸਿਖਾਈ, ਗੁਰਮਤ ਪਾਉਣ ਕਰਕੇ, ਗੁਰਮਤੀ ਤੇਰੀ ਮਤ ਪਾ ਕੇ ਨਾਮ ਮੈਨੂੰ ਪ੍ਰਾਣ ਸਿਖਾਈ ਦਿਸੇ, ਮੇਰੇ ਪ੍ਰਾਣਾਂ ਦਾ ਮਿੱਤਰ ਦਿਸੇ। ਗੁਰਮਤੀ, ਗੁਰਮਤ ਪਾਉਣ ਕਰਕੇ ਨਾਮ ਮੇਰਾ ਪ੍ਰਾਣ ਸਿਖਾਈ, ਨਾਮ ਮੈਨੂੰ ਮੇਰੇ ਪ੍ਰਾਣਾਂ ਦਾ ਮਿੱਤਰ ਦਿਸਦਾ ਹੈ। ਨਾਮ ਮੇਰੇ ਪ੍ਰਾਣਾਂ ਦਾ ਸਖਾ ਹੈ, ਮਿੱਤਰ ਹੈ, ਮੇਰੇ ਪ੍ਰਾਣਾਂ ਦਾ ਮਿੱਤਰ ਬਣਿਆ ਰਹੇ, ਮੇਰੇ ਪ੍ਰਾਣਾ ਦਾ ਇਹ ਮਿੱਤਰ ਬਣਿਆ ਰਹੇ, ਐਸੀ ਮੇਲ ਕਰ। ਮੇਰੇ ਪ੍ਰਾਣਾ ਦਾ ਸਖਾ ਬਣਿਆ ਰਹੇ, ਮਿੱਤਰ ਬਣਿਆ ਰਹੇ, ਇਹ ਨਾਮ ਮੇਰਾ ਸਹਾਈ ਬਣਿਆ ਰਹੇ, ਪ੍ਰਾਣਾ ਦਾ ਸਹਾਇਕ ਬਣਿਆ ਰਹੇ, ਇਹ ਕਿਰਪਾ ਕਰ। ਮੈਂ ਗੁਰਮਤ ਪਾਵਾਂ ਤੇ ਤੇਰਾ ਦਿੱਤਾ ਨਾਮ ਮੇਰੇ ਪ੍ਰਾਣਾ ਦਾ ਸਖਾ ਬਣਿਆ ਰਹੇ ਸਦਾ, ਐਸੀ ਮੇਲ ਕਰ। ਹਰੀ ਕੀਰਤੀ ਹਮਰੀ ਰਹਿ ਰਾਸ। ਹੁਣ ਰਹਿ ਰਾਸ ਦੇ ਕਈ ਅਰਥ ਮੈਂ ਕਰਦਾ ਹੁੰਦਾ ਸਾਂ, ਜੋ ਸੋਝੀ ਹੁਣ ਉਤਰੀ ਹੈ ਉਹ ਇਹ ਹੈ। ਰਹਿ ਰਾਸ ਦੇ ਕਈ ਅਰਥ ਹੁੰਦੇ ਨੇ, ਰਾਹ ਦੀ ਰਾਸ, ਰਾਹ ਦਾ ਜੀਵਨ, ਰਾਹ ਦਾ ਖਰਚ, ਇਹ ਮੈਂ ਪਹਿਲਾਂ ਅਰਥ ਕਰਿਆ ਕਰਦਾ ਸਾਂ। ਰਹਿ ਰਾਸ ਨਮਸਕਾਰ ਨੂੰ ਵੀ ਆਖੀ ਦਾ। ਜੇ ਖੋਜ ਕਰਦਿਆਂ ਕਰਦਿਆਂ ਰਹਿ ਰਾਸ ਦਾ ਇੱਕ ਤੀਸਰਾ ਅਰਥ ਲੱਭਾ, ਉਹ ਹੈ ਮਰਿਆਦਾ, ਜੀਵਨ ਮਰਿਆਦਾ। ਇਹ ਅਰਥ ਮੈਨੂੰ ਬੜਾ ਢੁਕਵਾਂ ਲੱਗਾ ਹੈ। ਹਰੀ ਕੀਰਤੀ ਹਮਰੀ ਰਹਿ ਰਾਸ। ਹਮਰੀ ਤੋਂ ਭਾਵ ਮੇਰੀ, ਜਿਵੇਂ ਹਮ ਵਰਤਿਆ ਸੀ ਆਪਣੇ ਲਈ, ਇਵੇਂ ਹਮਰੀ ਆਪਣੇ ਲਈ ਵਰਤਿਆ। ਹਰੀ ਕੀਰਤੀ, ਪ੍ਰਭੂ ਦੀ ਕੀਰਤੀ, ਪ੍ਰਭੂ ਦੀ ਸਿਫਸਲਾ ਹਮਰੀ ਮੇਰੀ ਰਹਿ ਰਾਸ ਜੀਵਨ ਮਰਿਆਦਾ ਬਣ ਜਾਏ। ਸਿਫ ਸਲਾਹ ਕਰਨੀ ਮੇਰੀ ਜ਼ਿੰਦਗੀ ਦੀ ਮਰਿਆਦਾ ਬਣ ਜਾਏ। ਪਰਮੇਸ਼ਰ ਦੀ ਸਿਫ ਸਲਾਹ ਕਰਦੇ ਰਹਿਣਾ ਮੇਰੀ ਜ਼ਿੰਦਗੀ ਦੀ ਮਰਿਆਦਾ ਬਣ ਜਾਏ। ਇਹ ਅਸਲ ਅਰਥ ਰਹਿ ਰਾਸ। ਤੋ ਰਹਿ ਰਾਸ ਦੇ ਦੋ ਅਰਥ ਤੇ ਆਮ ਤੁਸੀਂ ਸੁਣ ਚੁੱਕੇ ਹੋ, ਰਾਹ ਦੀ ਰਾਸ, ਰਾਹ ਦਾ ਖਰਚ, ਜੀਵਨ ਸਫ਼ਰ ਦਾ ਖਰਚ, ਤੇ ਰਹਿ ਰਾਸ ਮੱਥਾ ਟੇਕਣਾ ਨੂੰ ਵੀ ਕਹਿੰਦੇ ਨੇ। ਇਹ ਰਹਿ ਰਾਸ ਹੈ ਮਰਿਆਦਾ। ਇਸ ਦਾ ਅਰਥ ਲਵਾਂਗੇ, ਜੋ ਪਰਮੇਸ਼ਰ ਦੀ ਕੀਰਤੀ ਕਰਨੀ ਹੈ, ਜੋ ਸਿਫਸਲਾ ਕਰਨੀ ਹੈ, ਇਹ ਮੇਰੀ ਜ਼ਿੰਦਗੀ ਦੀ ਰੋਹ ਰੀਤ ਬਣ ਜਾਏ, ਮਰਿਆਦਾ ਬਣ ਜਾਏ। ਇਹ ਮੇਰੀ ਜੀਵਨ ਦੀ ਰੋਹ ਰੀਤ ਬਣ ਜਾਏ, ਮਰਿਆਦਾ ਬਣ ਜਾਏ। ਹਰ ਜਨ ਕੇਵਡ ਭਾਗ ਵਡੇਰੇ, ਹਰੀਜਨ ਕੇ ਉਹਨਾਂ ਹਰੀ ਦੇ ਸੇਵਕਾਂ ਦੇ ਵਡ ਭਾਗ ਵਡੇਰੇ, ਹਰੀ ਉਹਨਾਂ ਹਰੀ ਦੇ ਸੇਵਕਾਂ ਦੇ ਭਾਗ ਬਹੁਤ ਵੱਡੇ ਹੁੰਦੇ ਨੇ। ਵੱਡ ਵਡੇਰੇ ਬਹੁਤ ਵੱਡੇ ਹੁੰਦੇ ਨੇ, ਵੱਡੇ ਤੋਂ ਵੱਡੇ ਹੁੰਦੇ ਨੇ। ਜਿਨ ਹਰੀ ਹਰੀ ਸ਼ਰਧਾ, ਹਰੀ ਹਰੀ ਹੈ ਨਾਮ ਲਈ, ਜਿਨ੍ਹਾਂ ਵਿਚ ਨਾਮ ਲਈ ਸ਼ਰਧਾ ਹੈ ਉਹ ਹਰੀ ਦੇ ਸੇਵਕ, ਜਿਨ੍ਹਾਂ ਅੰਦਰ ਨਾਮ ਲਈ ਸ਼ਰਧਾ ਹੈ ਉਹਨਾਂ ਦੇ ਭਾਗ ਬੜੇ ਵੱਡੇ ਹੁੰਦੇ। ਬੇਨਤੀ ਨਾਮ ਦੀ ਦਾਤ ਲਈ ਹੋਈ ਹੈ, ਗੱਲ ਨਾਮ ਦੀ ਦਾਤ ਤੇ ਚੱਲ ਰਹੀ ਹੈ। ਉਹਨਾਂ ਹਰੀ ਦੇ ਸੇਵਕਾਂ ਦੇ ਭਾਗ ਬਹੁਤ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਹਿਰਦਿਆਂ ਵਿਚ ਨਾਮ ਲਈ ਸ਼ਰਧਾ ਹੁੰਦੀ ਹੈ। ਹਰੀ ਹਰੀ ਸ਼ਰਧਾ ਹੈ ਨਾਮ ਦੀ ਸ਼ਰਧਾ, ਜਿਨ੍ਹਾਂ ਅੰਦਰ ਨਾਮ ਜਪਣ ਦੀ ਸ਼ਰਧਾ ਪੈਦਾ ਹੋ ਜਾਂਦੀ ਹੈ, ਨਾਮ ਲਈ ਸ਼ਰਧਾ ਜਾਗ ਪੈਂਦੀ ਹੈ, ਉਨ੍ਹਾਂ ਦੇ ਅਜਿਹੇ ਸੇਵਕਾਂ ਦੇ ਭਾਗ ਬਹੁਤ ਵੱਡੇ ਹੁੰਦੇ। ਹਰੀ ਪਿਆਸ, ਜਿਨ੍ਹਾਂ ਨੂੰ ਨਾਮ ਜਪਣ ਦੀ ਪਿਆਸ ਲੱਗੀ ਰਹਿੰਦੀ ਹੈ, ਤ੍ਰੇਹ ਲੱਗੀ ਰਹਿੰਦੀ ਹੈ, ਉਨ੍ਹਾਂ ਦੇ ਭਾਗ ਵੱਡੇ ਹੁੰਦੇ। ਵੇਖੋਗੇ ਅੱਖਰ ਜੁੜਦੇ ਜਾਣਗੇ, ਫਿਰ ਜਦੋਂ ਸਹੀ ਰਸਤੇ ਹੋ ਅੱਖਰ ਜੁੜਦੇ ਜਾਣਗੇ, ਨਾਮ ਦੀ ਪਿਆਸ ਲੱਗੀ ਰਹਿੰਦੀ ਹੈ। ਹਰੀ ਹਰੀ ਨਾਮ ਮਿਲੈ ਤ੍ਰਿਪਤਾ ਸਨ। ਜਦੋਂ ਨਾਮ ਜਪਣ ਦਾ ਮੌਕਾ ਬਣਦਾ, ਅਵਸਰ ਮਿਲਦਾ, ਉਹ ਤ੍ਰਿਪਤ ਆਉਂਦੇ। ਹਰ ਹਰ ਨਾਮ ਮਿਲੈ, ਨਾਮ ਜਪਣ ਦਾ ਅਵਸਰ ਬਣਦਾ, ਮੌਕਾ ਬਣਦਾ, ਤਾਂ ਫਿਰ ਉਹ ਤ੍ਰਿਪਤ ਆਉਂਦੇ। ਨਿਰਸੰਗਤ ਗੁਣ ਪ੍ਰਗਾਸ, ਸੰਗਤ ਵਿਚ ਮਿਲ ਕੇ, ਗੁਰੂ ਦੀ ਸੰਗਤ ਵਿਚ ਮਿਲ ਕੇ ਉਹ ਨਾਮ ਜਪ ਕੇ ਤ੍ਰਿਪਤ ਹੁੰਦੇ ਨੇ ਤੇ ਗੁਣ ਪ੍ਰਗਾਸ ਆਪਣੇ ਅੰਦਰ ਰੱਬੀ ਗੁਣਾਂ ਦਾ ਪ੍ਰਗਾਸ ਕਰਦੇ ਨੇ, ਆਪਣੇ ਅੰਦਰ ਰੱਬੀ ਗੁਣ ਪੈਦਾ ਕਰਦੇ ਨੇ। ਤੋ ਭਾਈ ਐਸੇ ਵੱਡੇ ਭਾਗਾਂ ਵਾਲੇ ਸੇਵਕ ਗੁਰੂ ਦੀ ਸੰਗਤ ਵਿਚ ਰਲ ਕੇ ਨਾਮ ਜਪਦੇ ਨੇ ਤੇ ਤ੍ਰਿਪਤ ਹੁੰਦੇ ਨੇ ਔਰ ਆਪਣੇ ਅੰਦਰ ਰੱਬੀ ਗੁਣਾਂ ਦਾ ਪ੍ਰਗਾਸ ਕਰਦੇ ਨੇ, ਰੱਬੀ ਗੁਣ ਪੈਦਾ ਕਰਦੇ ਨੇ। ਜਿਨ ਹਰਿ ਹਰਿ ਹਰ ਰਸ ਨਾਮ ਨਾ ਪਾਇਆ, ਜਿਨ੍ਹਾਂ ਸੇਵਕਾਂ ਨੇ ਹਰੀ ਨਾਮ ਦਾ ਰਸ, ਸਿਮਰਨ ਦਾ ਰਸ, ਨਾਮ ਦਾ ਰਸ ਨਹੀਂ ਪਾਇਆ ਤੇ ਭਾਗਹੀਣ, ਉਹ ਤਾਂ ਭਾਈ ਚੰਗੇ ਭਾਗਾਂ ਤੋਂ ਵਾਂਝੇ ਨੇ, ਭਾਵ ਮੰਦੇ ਭਾਗਾਂ ਵਾਲੇ ਨੇ, ਅੱਛੇ ਭਾਗਾਂ ਵਾਲੇ ਨੇ, ਉਹ ਭਾਗਹੀਣ ਨੇ। ਜਮ ਪਾਸ ਐਸੇ ਜੀਵ ਜਮਾਂ ਦੇ ਵਸ ਪੈਂਦੇ ਨੇ, ਐਸੇ ਜੀਵ ਜੋ ਨਾਮ ਦਾ ਰਸ ਨਹੀਂ ਪਾ ਸਕਦੇ ਉਹ ਜਮਾਂ ਦੇ ਵਸ ਪੈਂਦੇ ਨੇ, ਭਾਵ ਉਹ ਦੁੱਖਾਂ ਦੇ ਵਸ ਪੈਂਦੇ ਨੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜਿਹੜੇ ਸਤਿਗੁਰੂ ਦੀ ਸ਼ਰਨ ਨਹੀਂ ਆਉਂਦੇ, ਸਤਿਗੁਰੂ ਦੀ ਸੰਗਤ ਵਿਚ ਨਹੀਂ ਆਏ, ਤ੍ਰਿਗ ਜੀਵ ਹੈ ਉਹਨਾਂ ਦਾ ਜੀਵਿਆ ਲਾਣਤ ਹੈ। ਤ੍ਰਿਗ ਜੀਵ ਹੈ ਉਹਨਾਂ ਦਾ ਜੀਵਿਆ ਲਾਣਤ ਹੈ, ਤ੍ਰਿਗ ਜੀਵ ਆਸ ਉਹਨਾਂ ਦਾ ਜਿਉਣਾ ਬਾਈ ਫਿਟਕਾਰਯੋਗ ਹੈ, ਉਹਨਾਂ ਦਾ ਜੀਣਾ ਫਿਟਕਾਰਯੋਗ ਹੈ। ਜਿਨ ਹਰ ਜਨ ਸਤਿਗੁਰੂ ਸੰਗਤ ਪਾਈ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਸੀਬ ਹੋਈ, ਸੰਗਤ ਪਾਈ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਨਸੀਬ ਹੋਈ, ਤਿੰਨ ਤੁਲ ਮਸਤਕ ਲਿਖਿਆ ਲਿਖਾਸ, ਉਨ੍ਹਾਂ ਦੇ ਤੁਲ ਦਰਗਾਹੋਂ ਮੱਥੇ ਤੇ ਇਸ ਸੰਗਤ ਦਾ ਲੇਖ ਲਿਖਿਆ ਹੋਇਆ ਸੀ। ਭਾਵ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਣੀ ਹੋਵੇ, ਉਨ੍ਹਾਂ ਦੇ ਮਸਤਕ ਤੇ ਤੁਲ ਦਰਗਾਹੋਂ ਇਸ ਸੰਗਤ ਪਾਉਣ ਦਾ ਲੇਖ ਲਿਖਿਆ ਹੁੰਦਾ ਹੈ। ਤਨ ਤਨ ਸਤ ਸੰਗਤ ਤਾਂ ਤੇ ਭਾਈ ਧਨਤਾ ਦੇ ਯੋਗ ਹੁੰਦੀ ਹੈ ਗੁਰੂ ਦੀ ਸੰਗਤ। ਸਤ ਸੰਗਤ ਗੁਰੂ ਦੀ ਸੰਗਤ ਕਰਨੀ ਇਹ ਤਾਂ ਧਨਤਾ ਦੇ ਯੋਗ ਹੁੰਦੀ ਹੈ। ਜਿਤ ਹਰ ਰਸ ਪਾਇਆ, ਜਿਸ ਸੰਗਤ ਕੀਤਿਆਂ ਨਾਮ ਦਾ ਰਸ ਪਾਈਦਾ, ਐਸੀ ਸੰਗਤ ਤਨਤਾ ਦੇ ਯੋਗ ਹੁੰਦੀ। ਮਿਲ ਜਨ ਨਾਨਕ ਨਾਮ ਪ੍ਰਗਾਸ, ਮਿਲ ਮੇਲਾ ਪਾ ਕੇ ਕਿਨ੍ਹਾਂ ਦਾ ਮੇਲਾ ਪਾ ਕੇ, ਜਨਾਂ ਦਾ, ਸੇਵਕਾਂ ਦਾ, ਪ੍ਰਭੂ ਦੇ ਸੇਵਕਾਂ ਦਾ, ਸੰਗਤ ਵਿਚ ਪ੍ਰਭੂ ਦੇ ਸੇਵਕਾਂ ਦਾ ਮੇਲਾ ਪਾ ਕੇ। ਮਿਲ ਜਨ ਜਿਹੜੇ ਸੰਗਤ ਵਿਚ ਬੈਠੇ ਹੁੰਦੇ ਨੇ ਜਨ, ਉਨ੍ਹਾਂ ਦਾ ਮੇਲਾ ਪਾ ਕੇ ਨਾਮ ਪ੍ਰਗਾਸ। ਨਾਨਕ ਆਖਦੇ ਨੇ ਨਾਮ ਵਸਦਾ ਹੈ ਹਿਰਦੇ ਚ, ਫੇਰ ਨਾਮ ਵਸਦਾ ਹਿਰਦੇ ਚ, ਨਾਮ ਦਾ ਵਾਸਾ ਹੁੰਦਾ ਹੈ ਸਤਸੰਗਤ ਵਿਚ ਪਹੁੰਚ ਕੇ ਤੇ ਸਤਸੰਗਤ ਵਿਚ ਸੇਵਕਾਂ ਦੇ, ਰੱਬ ਦੇ ਸੇਵਕਾਂ ਦੇ ਮੇਲੇ ਨਾਲ ਹਿਰਦੇ ਚ ਨਾਮ ਦਾ ਵਾਸਾ ਹੁੰਦਾ, ਉਨ੍ਹਾਂ ਦੀ ਸੰਗਤ ਨਾਲ, ਉਨ੍ਹਾਂ ਦੇ ਮੇਲ ਨਾਲ ਹਿਰਦੇ ਚ ਨਾਮ ਦਾ ਵਾਸਾ ਹੁੰਦਾ। ਤੋ ਨਾਮ ਦੇ ਵਾਸੇ ਦੀ ਗੱਲ ਹੋਈ ਸੀ, ਤੋ ਉਥੇ ਤੋਂ ਉੱਥੇ ਹੀ ਤੋੜਾ ਦਿੱਤਾ ਨਾਮ ਦੇ ਵਾਸੇ ਦੀ ਗੱਲ ਲਿਆਂਦੀ ਹੈ। ਇਹ ਨਾਮ ਦਾ ਵਾਸਾ ਤਾਂ ਭਾਈ ਗੁਰੂ ਦੀ ਸੰਗਤ ਵਿਚ ਜਦੋਂ ਰੱਬ ਦੇ ਸੇਵਕਾਂ ਨਾਲ ਮੇਲਾ ਪਾਈਦਾ ਉਨ੍ਹਾਂ ਦੇ ਮੇਲੇ ਨਾਲ ਇਹ ਨਾਮ ਦਾ ਵਾਸਾ ਹੁੰਦਾ ਹੈ। ਇਹ ਸੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ। ਅਗਲਾ ਜੋ ਸ਼ਬਦ ਹੈ ਇਹ ਵੀ ਗੁਜਰੀ ਰਾਗ ਦਾ ਹੀ ਹੈ, ਰਾਗ ਗੁਜਰੀ ਤੇ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਹ 94 ਸ਼ਬਦ ਵੈਰਾਸ ਦੇ ਇੱਥੇ ਲਏ ਗਏ ਨੇ। ਰਾਗਾਂ ਤੋਂ ਪਹਿਲੋ ਜੋ ਬਾਣੀ ਹੈ, ਅਜੇ ਰਾਗ ਸ਼ੁਰੂ ਨਹੀਂ ਹੋਏ, ਰਾਗ ਤਾਂ 14 ਪੰਨੇ ਤੋਂ ਸ਼ੁਰੂ ਹੋਣਗੇ। ਇਹ 94 ਵੈਰਾਸ ਦੇ ਸ਼ਬਦ ਭਾਈ ਗੁਰਦਾਸ ਜੀ ਨੇ ਇੱਥੇ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਪਹਿਲੋ ਲਿਆ। ਆਓ ਅਗਲਾ ਸ਼ਬਦ ਸਰਵਣ ਕਰੀਏ। ਕਾਹੀ ਰੇ ਵਨ ਚਿਤ ਮੈਂ ਉਦਮ, ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰਜਿਓ ਭਰਿਆ, ਸੈਲ ਪੱਥਰ ਮੈਂ ਜੰਤਿਓ ਪਾਏ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੁਕੇ ਕਾਸ਼ਟ ਹਰਿਆ। ਰਹਾ ਜਨਨੀ, ਮੈਂ ਬੇਨਤੀ ਕਰਾਂ, ਜਨਨ ਨਹੀਂ ਲਫ਼ਜ਼ ਹੈ, ਜਨਨੀ। ਜਨਨੀ ਦਾ ਮਤਲਬ ਹੁੰਦਾ ਜਨਮ ਦੇਣ ਵਾਲੀ, ਯਾਨੀ ਕਿ ਮਾਂ ਔਰਤ। ਤੋ ਜਨਨ ਆਮ ਪੜ੍ਹਦੇ ਨੇ, ਅਸਲ ਲਫ਼ਜ਼ ਹੈ ਜਨਨੀ। ਜਨਨੀ ਪਿਤਾ ਲੋਕ ਸੁੱਤ ਬਨਿਤਾ ਰਿਸ਼ਤੇ ਗਿਣੇ। ਜਨਨੀ ਪਿਤਾ ਲੋਕ ਸੁੱਤ ਬਨਿਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਉਡੇ ਉਡੇ ਪਿੱਛੋਂ ਵਿਸ਼ਰਾਮ ਦੇਣਾ, ਉਡੇ ਊਡ ਆਵੇ, ਊਡ ਆਵੇ ਸਹਿ ਕੋਸਾਂ, ਉਡੇ ਊਡ ਆਵੇ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਠਾਕਰ ਨਹੀਂ, ਕੱਕੇ ਨੂੰ ਔਂਕੜ ਹੈ ਥੱਲੇ ਬੋਲੇਗਾ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਆਓ ਅਕਸਰ ਕਾਹੇ ਰੇ ਮਨ ਚਿਤਵੈ ਉਦਮ, ਸਵਾਲ ਹੈ ਤੇ ਸਵਾਲ ਹੈ ਆਪਣੇ ਮਨ ਨੂੰ ਹੀ। ਮਨ ਹੇ ਮਨਾ, ਰੇ ਮਨ ਰੇ ਮਨ ਹੇ ਮਨਾ, ਕਾਹੇ ਚਿਤਵੈ ਉਦਮ, ਕਾਹੇ ਚਿਤਵੈ ਉਦਮ, ਕਾਹੇ ਕਿਸ ਲਈ ਕਿਸ ਵਜ੍ਹਾ ਕਰਕੇ, ਚਿਤਵੈ ਸੋਚਦਾ ਰਹਿਣਾ ਫਿਕਰਮੰਦ ਰਹਿਣਾ। ਉਦਮ ਆਖਿਆ ਹੈ ਰੋਜ਼ੀ ਦਾ ਉਦਮ, ਰਿਜਕ ਦਾ ਉਦਮ। ਭਾਵ ਹੈ ਹੇ ਮਨਾ, ਰਿਜਕ ਖਾਤਰ ਕਿਸ ਲਈ ਤੂੰ ਸੋਚਦਾ ਰਹਿਣਾ ਫਿਕਰਮੰਦ ਰਹਿਣਾ। ਹੁਣ ਬੇਨਤੀ ਕਰਾਂ, ਅੱਗੇ ਚੱਲਾਂ ਇਸ ਤੋਂ ਪਹਿਲਾਂ ਧਿਆਨ ਦੇਣਾ, ਉਦਮ ਚਿਤਵਣਾ ਔਰ ਉਦਮ ਕਰਨਾ ਦੋਨਾਂ ਚ ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ। ਉਦਮ ਕਰਨ ਨੂੰ ਕਦੇ ਮਨਾਹੀ ਨਹੀਂ ਕੀਤੀ ਸਤਿਗੁਰਾਂ ਨੇ, ਸਗੋਂ ਪ੍ਰੋੜਤਾ ਕੀਤੀ ਹੈ। ਉਦਮ ਕਰਨਾ ਤੇ ਲਾਜ਼ਮੀ ਹੈ, ਪਰ ਉਦਮ ਚਿਤਵਣਾ ਗਲਤ ਹੈ। ਉਦਮ ਦੇ ਰੋਜ਼ੀ ਦੇ ਉਦਮ ਦੇ ਫਿਕਰ ਵਿਚ ਰਹਿਣਾ ਗਲਤ ਹੈ, ਲੇਕਿਨ ਰੋਜ਼ੀ ਲਈ ਉਦਮ ਕਰਨਾ ਲਾਜ਼ਮੀ ਹੈ। ਗੁਰੂ ਨੇ ਰੋਜ਼ੀ ਲਈ ਉਦਮ ਕਰਨ ਨੂੰ ਕਦੇ ਮਨਾਹੀ ਨਹੀਂ ਕੀਤੀ, ਸਗੋਂ ਲਾਜ਼ਮੀ ਦੱਸਿਆ। ਉਦਮ ਕਰੇ ਦਿਆਂ ਜੀਓ ਤੂੰ, ਕਮਾਵ ਦਿਆਂ ਸੁੱਖ ਪਹੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨ ਲਈ ਤੇ ਪ੍ਰੇਰਦੇ ਨੇ ਕਰ। ਉਦਮ ਚਿਤਵਣਾ ਦਾ ਮਤਲਬ ਹੁੰਦਾ ਹੈ ਰੋਜ਼ੀ ਦੇ ਉਦਮ ਦੀ ਫਿਕਰ ਕਰਦੇ ਰਹਿਣਾ ਕਿ ਰੋਜ਼ੀ ਕਦੋਂ ਮਿਲੇਗੀ, ਕਿਵੇਂ ਮਿਲੇਗੀ, ਕਿਵੇਂ ਚੱਲੇਗਾ ਗੁਜ਼ਾਰਾ। ਸਦਾ ਚਿੰਤਾ ਤੁਰ ਰਹਿਣਾ, ਫਿਕਰਮੰਦ ਰਹਿਣਾ ਰਿਜਕ ਬਾਰੇ, ਇਹ ਹੈ ਉਦਮ ਚਿਤਵਣਾ। ਉਦਮ ਕਰਨਾ ਹੁੰਦਾ ਹੈ ਕਿਰਤ ਲਈ ਮਿਹਨਤ ਕਰਨੀ। ਕਿਰਤ ਲਈ ਮਿਹਨਤ ਕਰਨ ਨੂੰ ਮਨਾ ਨਹੀਂ ਕੀਤਾ, ਇਹ ਤੇ ਉਦਮ ਕਰਨਾ ਹੈ। ਤੋ ਦੋਨਾਂ ਚੀਜ਼ਾਂ ਚ ਬੜਾ ਫਰਕ ਹੈ, ਇਹ ਨੋਟ ਕਰਨ ਵਾਲੀ ਚੀਜ਼ ਹੈ। ਇਥੇ ਲਫ਼ਜ਼ ਚਿਤਵੇਂ ਲਿਖਿਆ, ਕਾਹੇ ਰੇ ਮਨ ਚਿਤਵੈ ਉਦਮ। ਹੇ ਮਨਾ, ਤੂੰ ਰੋਜ਼ੀ ਦੀ ਚਿੰਤਾ ਵਿਚ ਕਿਉਂ ਫਸਿਆ ਰਹਿਣਾ, ਕਿਉਂ ਫਿਕਰਮੰਦ ਰਹਿਣਾ, ਰਿਜਕ ਖਾਤਰ ਕਿਉਂ ਸਦਾ ਫਿਕਰ ਵਿਚ ਰਹਿਣਾ, ਜਾਂ ਆਹਰ ਕੰਮ ਕਿਹੜਾ ਕੰਮ? ਰੋਜ਼ੀ ਦੀ ਚਿੰਤਾ ਕਰਨ ਦਾ ਕੰਮ, ਇਹ ਤੇਰਾ ਨਹੀਂ, ਇਹ ਰੱਬ ਦਾ, ਇਹ ਪਰਮੇਸ਼ਰ ਦਾ। ਰਿਜਕ ਦੀ ਚਿੰਤਾ ਉਹਨੂੰ ਹੈ, ਇਹ ਆਹਰ ਉਹਦਾ ਹੈ, ਪਰਮਾਤਮਾ ਦਾ ਇਹ ਆਹਰ ਤੇਰਾ ਨਹੀਂ, ਇਹ ਜ਼ਿੰਮਾ ਤੇਰਾ ਨਹੀਂ, ਇਹ ਤੇ ਜ਼ਿੰਮਾ ਉਹਦਾ। ਆਹਰ ਆਖਿਆ ਜ਼ਿੰਮੇ ਨੂੰ, ਇਹ ਜ਼ਿੰਮਾ ਰੋਜ਼ੀ ਪਹੁੰਚਾਉਣ ਦਾ, ਤੈਨੂੰ ਰੋਜ਼ੀ ਦੇਣ ਦਾ ਜ਼ਿੰਮਾ ਮਾਲਕ ਦਾ ਹੈ। ਇਹ ਫਿਕਰ ਉਹਦਾ ਹੈ, ਇਹ ਚਿੰਤਾ ਉਹਦੀ ਹੈ, ਤੂੰ ਆਪਣੇ ਸਿਰ ਕਿਉਂ ਲਈ ਹੈ? ਜਾਂ ਆਹਰ, ਜਿਸ ਆਹਰ ਵਿਚ ਰੱਬ ਖੁਦ ਫਸਿਆ, ਜਿਸ ਰੋਜ਼ੀ ਪਹੁੰਚਾਉਣ ਦੇ ਆਹਰ ਵਿਚ ਪਰਮਾਤਮਾ ਖੁਦ ਰੁਝਿਆ ਹੋਇਆ, ਹਰਜਿਓ ਭਰਿਆ, ਹਰੀ ਜੀ ਖੁਦ ਪਿਆ ਹੋਇਆ, ਤੂੰ ਉਸ ਦੀ ਚਿੰਤਾ ਕਿਉਂ ਕਰਦਾ? ਇਸ ਆਹਰ ਵਿਚ ਤੈਨੂੰ ਰੋਜ਼ੀ ਉੱਪੜਦੀ ਕਰਨ ਦੀ ਆਹਰ ਵਿਚ ਤਾਂ ਪ੍ਰਭੂ ਖੁਦ ਪਿਆ ਹੋਇਆ, ਤੂੰ ਉਸ ਦੀ ਕਿਉਂ ਚਿੰਤਾ? ਫਿਰ ਧਰਵਾਸਾ ਦੇਣ ਲਈ ਮਿਸਾਲਾਂ ਦਿੰਦੇ ਨੇ ਸਤਿਗੁਰੂ, ਮਿਸਾਲਾਂ ਦਿੰਦੇ ਨੇ, ਕਹਿੰਦੇ ਨੇ ਵੇਖ ਵੇਖ ਮਨਾ, ਸੈਲ ਪੱਥਰ ਮੈਂ ਜੰਤੀ ਉਪਾਏ। ਸੈਲ ਪੱਥਰ, ਸੈਲ ਦਾ ਮਤਲਬ ਵੀ ਪੱਥਰ ਹੀ ਹੁੰਦਾ, ਪਹਾੜਾਂ ਦੀਆਂ ਚਟਾਨਾਂ ਨੂੰ ਸੈਲ ਕਹੀਦਾ, ਪਹਾੜਾਂ ਦੀਆਂ ਚਟਾਨਾਂ, ਪਹਾੜਾਂ ਦੇ ਪੱਥਰਾਂ ਵਿਚ, ਮੈਂ ਵਿਚ, ਜੰਤ ਉਪਾਏ, ਜੀਵ ਪੈਦਾ ਕਰ ਰੱਖੇ ਨੇ ਪਰਮਾਤਮਾ, ਪਹਾੜਾਂ ਦੀਆਂ ਚਟਾਨਾਂ ਵਿਚ, ਉਨ੍ਹਾਂ ਦੇ ਪੱਥਰਾਂ ਵਿਚ ਪਰਮਾਤਮਾ ਨੇ ਜੀਵ ਪੈਦਾ ਕਰ ਰੱਖੇ ਨੇ, ਤਾਂ ਕਾ ਉਨ੍ਹਾਂ ਦਾ, ਉਨ੍ਹਾਂ ਜੀਵਾਂ ਦਾ ਰਿਜਕ, ਤਾਂ ਕਾ ਰਿਜਕ, ਉਨ੍ਹਾਂ ਜੀਵਾਂ ਦਾ ਰਿਜਕ ਆ ਗਿਆ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ, ਆ ਗਿਆ ਉਨ੍ਹਾਂ ਦੇ ਜਨਮ ਲੈਣ ਤੋਂ ਪਹਿਲਾਂ ਹੀ, ਕਰ ਦਰਿਆ ਟਿਕਾ ਰੱਖਿਆ। ਆ ਗਿਆ ਕਰ ਤਰਿਆ, ਪਹਿਲੋ ਹੀ ਟਿਕਾ ਰੱਖਿਆ ਉਨ੍ਹਾਂ ਜੀਵਨ ਦਾ ਰਿਜਕ ਉਥੇ ਹੀ ਪਰਮੇਸ਼ਰ ਨੇ ਉਨ੍ਹਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਟਿਕਾ ਰੱਖਿਆ, ਉਨ੍ਹਾਂ ਦਾ ਰਿਜਕ ਉਥੇ ਹੀ ਮੌਜੂਦ ਹੈ। ਕੰਨਾ ਜੀ ਦਾ ਸ਼ਬਦ ਯਾਦ ਆਇਆ, ਉਨ੍ਹਾਂ ਦੀ ਪੰਕਤੀ ਆਉਂਦੀ ਹੈ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹਿ ਤੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਤੰਨਾ ਜੀ ਦੇ ਲਫ਼ਜ਼ ਆਉਂਦੇ ਨੇ, ਕਹਿੰਦੇ ਨੇ ਪਾਖਣ ਕੀਟ ਗੁਪਤ ਹੋਏ ਰਹਿਤਾ, ਪਾਖਣ ਪੱਥਰ ਵਿਚ ਕੀਟ ਕੀੜਾ ਗੁਪਤ ਹੋਏ ਰਹਿਤਾ ਛਿਪਿਆ ਰਹਿੰਦਾ ਹੈ, ਪੱਥਰ ਦੇ ਵਿਚ ਛਿਪਿਆ ਹੋਇਆ ਕੀੜਾ, ਪੱਥਰ ਦੇ ਅੰਦਰ ਗੁਪਤ ਹੈ ਕੀੜਾ ਵਸਦਾ, ਤਾਂ ਚੋ ਮਾਰਗ ਨਾਹੀਂ, ਪੱਥਰ ਚੋ ਬਾਹਰ ਆਉਣ ਦਾ ਰਾਹ ਵੀ ਕੋਈ ਨਹੀਂ, ਤਾਂ ਚੋ ਉਸ ਪੱਥਰ ਚੋ ਮਾਰਗ ਨਾਹੀਂ, ਬਾਹਰ ਆਉਣ ਦਾ ਰਾਹ ਹੈ ਨਹੀਂ। ਕਹਿੰਦੇ ਨੇ ਕਹਿ ਤੰਨਾ ਪੂਰਨ ਤਾਹੂ ਕੋ, ਪੂਰਨ ਮਤਲਬ ਪੂਰਦਾ ਏ, ਉਹਦਾ ਪੇਟ ਭਰਦਾ ਏ, ਕਹਿ ਤੰਨਾ ਤੰਨਾ ਜੱਟ ਕਹਿੰਦਾ ਪੂਰਨ ਤਾਹੂ ਕੋ, ਪਰਮੇਸ਼ਰ ਉਸਦਾ ਪੇਟ ਉਥੇ ਹੀ ਭਰਦਾ, ਤਾਹੂ ਕੋ ਉਸ ਕੀੜੇ ਨੂੰ, ਪੂਰਨ ਤਾਹੂ ਕੋ ਉਹਨੂੰ ਭਰਦਾ, ਉਹਦਾ ਪੇਟ ਭਰਦਾ, ਉਸ ਕੀੜੇ ਦਾ ਪੇਟ ਉਥੇ ਹੀ ਭਰਦਾ, ਪੱਥਰ ਵਿਚ ਹੀ ਭਰਦਾ, ਪੱਥਰ ਵਿਚ ਹੀ ਉਸਨੂੰ ਰਿਜਕ ਦਿੰਦਾ। ਕਹਿ ਤੰਨਾ ਪੂਰਨ ਤਾਹੂ ਕੋ, ਪੂਰਨ ਪਰਮੇਸ਼ਰ ਲਈ ਨਹੀਂ ਆਇਆ, ਪੂਰਨ ਉਹਦਾ ਪੇਟ ਪੂਰਦਾ ਏ, ਉਹਦਾ ਪੇਟ ਭਰਦਾ ਹੈ, ਕੀੜਾ ਕੀੜੇ ਦਾ, ਤਾਹੂ ਕੋ ਉਸ ਕੀੜੇ ਦਾ, ਜੇ ਉਸ ਕੀੜੇ ਦਾ ਪੇਟ ਉਥੇ ਹੀ ਭਰਦਾ ਹੈ ਮਾਲਕ, ਤਾਂ ਹੇ ਤੰਨਿਆ ਫੇਰ ਕਹਿੰਦੇ ਨੇ ਮਾਤਰੇ ਜੀ ਡਰਾਹੀ, ਜਿੰਦੇ ਤੂੰ ਕਿਉਂ ਡਰਦੀ ਆ ਵੀ ਤੈਨੂੰ ਰਿਜਕ ਨਹੀਂ ਮਿਲਦਾ, ਤੈਨੂੰ ਵੀ ਮਿਲੇਗਾ, ਜੇ ਉਹਨੂੰ ਮਿਲ ਸਕਦਾ ਤੈਨੂੰ ਮਿਲਦਾ। ਔਰ ਉਸ ਸ਼ਬਦ ਚ ਤੰਨਾ ਜੀ ਨੇ ਕੋਈ ਇੱਕ ਮਿਸਾਲ ਨਹੀਂ ਦਿੱਤੀ, ਕੁੰਮੀ ਦੀ ਵੀ ਮਿਸਾਲ ਦਿੱਤੀ। ਕਹਿੰਦੇ ਨੇ ਕੁੰਮੀ ਬਾਰੇ, ਕੁੰਮੀ ਜਲ ਮਾਹੀ, ਕੁੰਮੀ ਕੱਛੂ ਕੁੰਮੀ ਪਾਣੀ ਚ ਵਸਦੀ ਹੈ ਤੇ ਤਨ ਤੇ ਸੁਭਾਹ, ਤਨ ਕਹਿੰਦੇ ਨੇ ਬੱਚੇ, ਬੱਚੇ ਉਹਦੇ ਪਾਣੀ ਤੋਂ ਬਾਹਰ ਨੇ, ਸੀਸ਼ੋਰ ਤੇ ਨੇ, ਕੰਢੇ ਤੇ ਨੇ, ਸਮੁੰਦਰ ਦੇ ਕੰਢੇ ਤੇ ਨੇ ਬੱਚੇ, ਆਪ ਪਾਣੀ ਵਿਚ। ਕਹਿੰਦੇ ਨੇ ਪੰਖ ਖੀਰ ਤਿਸ ਨਾਹੀ, ਨਾ ਕਛੂ ਕੁੰਮੀ ਨੂੰ ਫੰਗ ਲੱਗੇ ਨੇ, ਨਾ ਕੁਛ ਨਾ ਬੱਚਿਆਂ ਨੂੰ ਕੋਈ ਫੰਗ ਲੱਗੇ ਨੇ, ਕਛੂ ਕੁੰਮੀ ਦੇ ਬੱਚਿਆਂ ਨੂੰ ਕੋਈ ਫੰਗ ਲੱਗੇ ਨੇ, ਬਈ ਉਡਾਰੀ ਲਾ ਕੇ ਤੇ ਕਿਤੋਂ ਜਾ ਕੇ ਚੋਗਾ ਚੁਗਿਆ ਹੁਣ, ਤੇ ਨਾ ਹੀ ਕਛੂ ਕੁੰਮੀ ਨੂੰ ਕੋਈ ਥਣ ਲੱਗੇ ਨੇ ਬਈ ਜਾ ਕੇ ਉਹਨਾਂ ਨੂੰ ਦੁੱਧ ਹੀ ਪਿਆ ਆਵੇ। ਖੀਰ, ਖੀਰ ਦਾ ਮਤਲਬ ਹੈ ਦੁੱਧ, ਨਾ ਹੀ ਕੱਛੂ ਕੁੰਮੀ ਨੂੰ ਕੋਈ ਥਣ ਲੱਗੇ ਨੇ ਵੀ ਜਾ ਕੇ ਦੁੱਧ ਪਿਆ। ਪੂਰਨ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਰਮਾਨੰਦ ਮਨੋਹਰ ਪਰਮੇਸ਼ਰ ਉਹਨਾਂ ਨੂੰ ਵੀ ਪੂਰਦਾ ਹੈ। ਧੰਨਿਆ ਮਨ ਚ ਇਸ ਗੱਲ ਨੂੰ ਸਮਝ ਜਰਾ, ਉਹਨਾਂ ਨੂੰ ਬੱਚਿਆਂ ਦਾ ਵੀ ਪੇਟ ਪੂਰਦਾ ਹੈ, ਤਾਂ ਇੰਤਜ਼ਾਮ ਮਾਲਕ ਨੇ ਕੀ ਕਰ ਰੱਖਿਆ, ਜੋ ਫੈਟ ਰਿਜ਼ਰਵ ਜੰਮਦੇ ਬੱਚਿਆਂ ਦੇ ਵਿਚ ਹੈ ਉਸੇ ਤੇ ਜੀਰ ਹੈ, ਉਹ ਮਾਲਕ ਨੇ ਪ੍ਰਬੰਧ ਕੀਤਾ, ਉਹਨਾਂ ਦੇ ਅੰਦਰ ਜੋ ਚਰਬੀ ਜਨਮ ਤੋਂ ਹੀ ਮੌਜੂਦ ਹੈ ਉਸ ਉੱਤੇ ਜੀ ਰਹੇ। ਸਹਿਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਆ ਗਿਆ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੇ ਮੇਰੇ ਮਾਧਵ, ਹੇ ਮੇਰੇ ਪ੍ਰਭੂ, ਸਤ ਸੰਗਤ ਮਿਲੇ ਸੋ ਤਰਿਆ। ਜਿਹੜੇ ਸਤ ਸੰਗਤ ਵਿਚ ਰਲ ਜਾਂਦੇ ਨੇ, ਹੁਣ ਆਖਰੀ ਅਰਥ ਮੈਂ ਕਰਾਂ ਤਾਂ ਉਹ ਤਰ ਜਾਂਦੇ ਨੇ, ਪਰ ਭਾਵ ਤਰਿਆ ਦਾ ਇੱਥੇ ਕੀ ਹੈ? ਅਸੀਂ ਪ੍ਰਸੰਗ ਜਿਹੜਾ ਚੱਲ ਰਿਹਾ ਉਹਨੂੰ ਮੁੱਖ ਰੱਖ ਕੇ ਅਰਥ ਕਰਨੇ ਨੇ। ਤਰਿਆ ਦਾ ਮਤਲਬ ਇੱਥੇ ਮੁਕਤ ਹੋ ਜਾਣਾ, ਕਾਸ਼ ਤੋਂ ਮੁਕਤ ਹੋ ਜਾਣਾ, ਸੁਤੰਤਰ ਹੋ ਜਾਣਾ ਰੋਜ਼ੀ ਦੇ ਫਿਕਰ ਤੋਂ। ਜਿਹੜਾ ਸਤਸੰਗਤ ਵਿਚ ਆਉਂਦਾ ਹੈ ਉਹਨੂੰ ਰੱਬ ਤੇ ਭਰੋਸਾ ਵੱਜਦਾ ਹੈ, ਤੇ ਉਸ ਭਰੋਸੇ ਕਰਕੇ ਉਹ ਰੋਜ਼ੀ ਦੇ ਫਿਕਰ ਤੋਂ ਮੁਕਤ ਹੋ ਜਾਂਦਾ ਹੈ, ਉਹ ਰੋਜ਼ੀ ਦੇ ਫਿਕਰ ਤੋਂ ਸੁਤੰਤਰ ਹੋ ਜਾਂਦਾ ਹੈ। ਭਾਵ ਇਉਂ ਜੋੜਦਾ, ਇਕਦਮ ਸਤਿਗੁਰਾਂ ਨੇ ਕੋਈ ਉਥੇ ਖਿਆਲ ਦਾ ਐਂਡ ਨਹੀਂ ਲੈ ਆਉਂਦਾ। ਤੇ ਪਵਸਾਗਰ ਤਰਨਾ ਜੇ ਇੱਥੇ ਕਹਿ ਦਈਏ ਤੇ ਫਿਰ ਗੱਲ ਬਣਦੀ ਨੀ, ਇਕਦਮ ਹੀ ਕਿੱਥੇ ਉਡਾਰੀ ਲੱਗ ਗਈ ਸੀ ਰਿਜਕ ਵੱਲ, ਕਿੱਥੇ ਸੰਸਾਰ ਤਰਨ ਦੀ ਗੱਲ ਆ। ਇੱਥੇ ਤੇ ਦੱਸ ਰਹੇ ਨੇ ਕਿ ਅਜਿਹੇ ਰੋਜ਼ੀ ਦੇ ਫਿਕਰਾਂ ਤੋਂ ਉਹੀ ਬੰਦਾ ਮੁਕਤ ਹੁੰਦਾ ਹੈ, ਉਹੀ ਸੁਤੰਤਰ ਹੁੰਦਾ ਹੈ ਜੋ ਸਤਸੰਗਤ ਵਿਚ ਰਲ ਕੇ ਤੇ ਸ਼ਰਧਾ ਭਰੋਸਾ ਬਣਾਉਂਦਾ, ਮਾਲਕ ਤੇ ਸ਼ਰਧਾ ਭਰੋਸਾ ਜੋ ਪਾ, ਉਹ ਇਨ੍ਹਾਂ ਫਿਕਰਾਂ ਚਿੰਤਾਵਾਂ ਤੋਂ ਮੁਕਤ ਹੁੰਦਾ ਹੈ, ਉਹ ਤਰਦਾ ਹੈ ਇਨ੍ਹਾਂ ਫਿਕਰਾਂ ਤੋਂ, ਉਹ ਫਿਕਰਾਂ ਦੇ ਸਮੁੰਦਰ ਤੋਂ ਤਰਦਾ ਹੈ, ਉਹ ਚਿੰਤਾਵਾਂ ਦੇ ਸਮੁੰਦਰ ਤੋਂ ਤਰਦਾ ਹੈ, ਉਹ ਚਿੰਤਾਵਾਂ ਤੋਂ ਮੁਕਤ ਹੁੰਦਾ। ਇਸ ਤਰ੍ਹਾਂ ਭਾਵ ਅਰਥਾਂ ਨਾਲ ਬਾਣੀ ਚ ਬੜਾ ਫਰਕ ਹੈ। ਜਦ ਤੱਕ ਭਾਵਨਾ ਨਾ ਜੋੜੋ ਉਦੋਂ ਤੱਕ ਗੱਲ ਬਣਦੀ ਹੈ। ਅੱਗੇ ਸ਼ਰਵਣ ਕਰੀਏ, ਦੇਖੋ ਉਹੀ ਗੱਲ ਚੱਲ ਰਹੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਗੁਰ ਪ੍ਰਸਾਦ ਗੁਰੂ ਦੀ ਮਿਹਰ ਨਾਲ ਪਰਮ ਪਦ ਆਖੀਦਾ ਅਡੋਲਤਾ ਵਾਲੀ ਹਾਲਤ ਨੂੰ, ਚਿੰਤਾ ਵਾਲੀ ਹਾਲਤ ਹੈ ਡੋਲਣ ਵਾਲੀ ਹਾਲਤ, ਫਿਕਰਾਂ ਵਾਲੀ ਹਾਲਤ ਹੈ ਡੋਲਣ ਵਾਲੀ ਹਾਲਤ, ਤੇ ਪਰਮ ਪਦ ਹੈ ਅਡੋਲ ਹਾਲਤ ਜਿੱਥੇ ਫਿਕਰ ਚਿੰਤਾ ਕੋਈ ਨਹੀਂ। ਕਿਉਂਕਿ ਚਿੰਤਾਵਾਂ ਦੀ ਗੱਲ ਸੀ ਪਿੱਛੇ ਫਿਕਰਾਂ ਦੀ, ਤਾਂ ਪਰਮ ਪਦ ਹੈ ਕਿ ਚਿੰਤਾਵਾਂ ਤੋਂ ਮੁਕਤੀ ਵਾਲੀ ਹਾਲਤ, ਅਡੋਲਤਾ ਵਾਲੀ ਹਾਲਤ, ਫਿਕਰਾਂ ਤੋਂ ਫਾਕਿਆਂ ਤੋਂ ਚਿੰਤਾਵਾਂ ਤੋਂ ਅਡੋਲਤਾ ਵਾਲੀ ਹਾਲਤ, ਇਹ ਤਾਂ ਗੁਰੂ ਦੀ ਮਿਹਰ ਨਾਲ ਬਣਦੀ ਹੈ। ਐਸਾ ਬੰਦਾ ਤਾਂ ਫਿਰ ਉਹਦੀ ਆਤਮਾ ਕੁਮੜਾਈ ਹੋਈ ਆਤਮਾ ਹਰੀ ਭਰੀ ਹੋ ਜਾਂਦੀ ਹੈ। ਅੱਜ ਮੈਂ ਸੂਕੇ ਕਾਸ਼ਟ ਹਰਿਆ, ਅੱਜ ਮੈਂ ਸੁੱਕੀ ਲੱਕੜ ਹਰੀ ਹੋ ਜਾਂਦੀ ਹੈ। ਐਸੇ ਬੰਦੇ ਦੀ ਕੁਮੜਾਈ ਹੋਈ ਆਤਮਾ ਖੁਸ਼ੀ ਖੇੜੇ ਵਿਚ ਰਹਿੰਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਖੇੜੇ ਵਿਚ ਆਉਂਦੀ ਹੈ, ਫਿਕਰਾਂ ਵਿਚ ਨਹੀਂ ਰਹਿੰਦੀ, ਚਿੰਤਾਵਾਂ ਵਿਚ ਨਹੀਂ ਰੁੱਝਦੀ, ਖੇੜੇ ਵਿਚ ਆਉਂਦੀ ਹੈ। ਜਨਨੀ ਅਰਥ ਹੁੰਦਾ ਮਾਂ, ਭਾਵ ਅਰਥ ਹੈ ਪਤਨੀ, ਔਰ ਮਾਂ ਮਾਂ ਲੈ ਸਕਦੇ ਹੋ ਮਾਤਾ, ਕਿਉਂਕਿ ਪਿਤਾ ਨਾਲ ਹੈ ਅੱਗੇ ਆਉਂਦਾ, ਜਨਨੀ ਪਿਤਾ, ਨਾ ਮਾਂ ਨਾ ਪਿਓ, ਲੋਕ ਨਾ ਬਾਕੀ ਦੁਨੀਆ, ਲੋਕ ਆਖਿਆ ਬਾਕੀ ਰਿਸ਼ਤੇਦਾਰਾਂ ਨੇ, ਕਿਉਂਕਿ ਰਿਸ਼ਤੇ ਗਿਣਾਏ ਨੇ ਤੇ ਇੱਥੇ ਫਿਰ ਲੋਕ ਹੈ ਬਾਕੀ ਰਿਸ਼ਤੇ, ਸੁੱਤ ਪੁੱਤਰ ਬਨਿਤਾ ਪਤਨੀ, تو ہن تک رشتے گنائے تے اے رشتے کس آرڈر وچ لینے نے، ماں پیو پتر پتنی یا باقی لوگ، باقی رشتے دار، لوگ تو بھاو رشتے دار، باقی ساگ سنبندی، باقی ریلیٹوز، تو لوگ دا پاور تھا ریلیٹوز ساگ سنبندی، کوئی نہ انہ چو کوئی بھی کس کی کسے دی تریا تو بھاو آسرا، انہ چو کوئی بھی روزی لئی کسے دا آسرا نہیں ہے، ماں پیو پتر پتنی یا ہور رشتے دار کوئی بھی جیو دی روزی دا آسرا نہیں ہے، جیو دی روزی دا تریا نہیں ہے، آسرا نہیں ہے، تریا لفظ تر تو، تر کہندے نے آسرے نو، تر دا مطلب ہوندا آسرا، تدارا را تر آسرا، اس تو بنے لفظ تریا. اج ایک بچہ سوچدا ہے میرے ماں پیو میں کما کے لے ہوندے نے دیندے نے میرے رزق داتا، اور پتنی سوچدی ہے گھر بیٹھی میرا پتی میں کما کے دے رہا، جے کسی کارن پتی نہیں کم کر سکدا او سوچدا ہے میں پتنی کم کر کے لے ہوندی ہے مینوں کون دی. ماں پیو بڈھے نے کہندے نے میرا پتر کما کے لے ہوندا ہے مینوں کون دا، کہندے نے وہم. روزی لئی کوئی کسی دا آسرا نہیں، آسرا تے مالک ہے، اے تے ذریعہ نے، اے تے روزی دے ذریعہ نے، مالک دے بنائے ذریعہ نے، آسرا تے ہو اینا راہی روزی آ رہی ہے لیکن رازق دا ہو ہے، رازق ہو ہے، مالک پربھو ہے رازق، ایتے وسیلہ نے، اینا راہی روزی آ رہی ہے، اینا نو تسی رازق نہ سمجھو، ایتے وسیلے نے. ہن پروار چو جے بریڈ ارنر پتی مر جائے ایکی پروار پکھا مر جائے گا، زندگی چل دی پتنی دے سر تے چل رہا سی، جے پتنی مر جائے کی پکھا مر جائے گا، پروار چل رہا ہے پھر بھی چل رہا ہے، کیونکہ رازق او نہیں سی، او تے ذریعہ ہی دستا سی، رازق پرماتما ہے، دل کو دیندا ہے وسیلے او بنا. جننی پتا لوک ست بنتا کوئی نہ کس کی دھریا، سر سر رزق ایک ایک جیو دے سر تے جو رزق ہے سنباہے پہنچدا کردا ہے، سنباہے پہنچدا کردا ہے ٹھاکر مالک آپ، ایک ایک جیو دے سر تے روزی پہنچدا کردا ہے مالک خود آپ. اس لئی بھائی، اس لئی منا کاہے من پاؤ کریا، اس لئی منا توں کیوں پیا ڈردا ہے کہ تینوں رزق نہیں ملے گا، او تے ہر ایک بندے دے سر تے رزق پہنچدا کردا ہے، پھر تینوں کیوں نہیں ملے گا، کاہے من پاؤ کریا، توں روزی دا کیوں پاؤ کردا ہے. دیکھو کدا وشواس بجدا ہے، گل وشواس. اور مثال دیندے نے اگے، کہندے نے دیکھو اوڈے اڈاری لاؤندی ہے کون، نام لکھیا نہیں کیڑا پنچھی، پر پاو ہے کونج دا، اوڈے سردیاں دے نا دنہ وچ کونج دیش تو اڈاری لا کے باہرلے ملکاں چ گرم ملکاں چلے جاندی، اوڈے اڈاری لا جاندی، اوڑ آوے سہ کوساں اڈاری لا کے اپنے آلنے تو سینکڑے میل دور آ جاندی ہے. اوڑ آوے سینکو ساں اپنے آلنے تو اڑاری لا کے سینکڑے کوہاں دور آ جاندی ہے. تس اس کونج نے پاچھا ہے پچھے آلنے ویچ بچرے چھریا اپنے بچے چھڑے ہندے نے. کونج اڑاری لا کے اپنے آلنے تو سینکڑے کوہاں دور آ جاندی ہے تے اس کونج نے پچھے آلنے ویچ چھوٹے چھوٹے بچے چھڑے ہندے نے چھریا چھڑے ہندے چھوڑے ہندے تین کمن کھلاو ہے انہاں نو کون روزی کھوا رہا انہاں نو کون روزی دے رہا کون خوراک کھوا رہا کمن چگاو ہے کون چوگا دے رہا کون چوگا چگا رہا انہاں نو من میں سمرن کریا من وچ کونج دھیان کر دی ہے من وچ خیال کر دی ہے کونج کہ میرے بچیاں نو کون روزی دے رہا کون کھلا رہا پھر وقفے وچ کچھ چھپیا کہ بھئی او کونج دے بچے بھی زندہ نے وہ بھی جیو رہے نے انہاں وچ بھی مالک نے پہلو ہی فیٹ دی ریزرو پر دتی ہے جس تے او جی رہے نے چربی اندر ہے بچے دے اندر اس چربی تے جی رہے مت سوچنا کہ کسے دا دھیان کسے نو پال سکدا ہے مالک نے پہلا ہی بندوبست کیتا ہے انہاں دے اندر ہی انہاں دی خوراک رکھی جس تے او جی رہے سب ندھان دس اشٹ سدھان ٹھاکر کر تل دھریا سب ندھان سارے خزانے ساریاں ہی برکتاں دس اشٹ سدھان اٹھارہ ہی سدھیاں پاو کل طاقتاں کل کراماتی طاقتاں ٹھاکر کر تل دھریا مالک دے تلی تے دھریاں ہویاں نے پاو مالک شکتی شالی ہے سب سمرتھاواں رکھدا ہے سارے کوتک ورتا سکدا ہے سب کچھ کر سکدا ہے اٹھارہ سدھیاں اسے پاس نے پاو ہر کوتک کو ورتا سکدا ہے سب ندھان سارے خزانے تو بھاو کی ہے ہر برکت اس پاس ہے ہر چیز مہیا کر سکتی ہر شے دے سکتا ہے ایک روزی تک ہی ہر شے دے سکتا ہے جڑی چیز دی لوڑ ہے مالک دے سکتا ہے ٹھاکر کر تل دھریا سب کچھ مالک دی تلی دے جس نو چاہے دے سکتا ہے تل کہندے نے تلی نو ہتھ دی ہتھیلی کر کہندے نے ہتھ تل تلی کر تل ہاتھ دی ہتھیلی سب کچھ مالک دی ہاتھ دی ہتھیلی تے اپاو سب کچھ مالک آسانی نال دے سکتا جن نانک بل بل سد بل جائیے ایسے واہگرو تو ایسے اکال پرکھ تو سدا بلہارے جائیے تیرا انت نہ پارا وریا ہے اکال پرکھ تیری شکتی دا ارلا پارلا بننا نہیں جانے جا سکتا تیری سمرتھا دا ارلا پارلا بننا نہیں لبیا جا سکتا ایسی پنجویں پاتشاہ سری گرو ارجن دیو جی مہاراج دا شبد جو آپ جی نے سرون کیتا راج گزری ویچ پنا دس تے کتھا چل رہی ہے آؤ اگلا شبد شروع کریے چلو جنہ ہو سکے کر دا پانچ منٹ میرے پاس ہیں تو میں دو کانگ کرانگا اس شبد دے دو انگ کرانگا تو دو انگ تا ہی پہلا پاٹ سرون کریے راگ آسا محلہ چوتھا سو پورک ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਸੋ ਪੁਰਖ ਬਾਣੀ ਦਾ ਟਾਈਟਲ ਹੈ ਬਾਣੀ ਦਾ ਸਿਰਲੇਖ ਬਾਣੀ ਦਾ ਸ਼ਬਦ ਦਾ ਨਾਂ ਹੈ ਆ ਜੋ ਸ਼ਬਦ ਹੈ ਇਸ ਦਾ ਸਿਰਲੇਖ ਹੈ ਆ ਸ਼ਬਦ ਦੀ ਬਾਣੀ ਇਸ ਦਾ ਨਾਂ ਹੈ ਸੋ ਪੁਰਖ ਤੇ ਸੋ ਪੁਰਖ ਦਾ ਮਤਲਬ ਹੁੰਦਾ ਹੈ ਉਹ ਅਕਾਲ ਪੁਰਖ ਸੋ ਹੋ ਪੁਰਖ ਅਕਾਲ ਪੁਰਖ ਸੋ ਪੁਰਖ ਨਿਰੰਜਨ ਹਰੀ ਪੁਰਖ ਨਿਰੰਜਨ ਹਰੀ ਅਗੰਮਾ ਅਗੰਮ ਅਪਾਰ ਅਗਮਾ ਅਗਮ ਨਹੀਂ ਕਹਿਣਾ ਅਗੰਮਾ ਅਗੰਮ ਅਪਾਰ ਸੋ ਪੁਰਖ ਨਿਰੰਜਨ ਹਰੀ ਪੁਰਖ ਨਿਰੰਜਨ ਹਰੀ ਅਗੰਮਾ ਅਗੰਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਸਭ ਧਿਆਵੈ ਨਹੀਂ ਆਖਣਾ ਕਿਉਂਕਿ ਸਭ ਆ ਗਿਆ ਸਭ ਬਹੁਤੇ ਬਹੁਵਚਨ ਹੋ ਗਿਆ ਤੋ ਧਿਆਵੈ ਆਵੇਗਾ ਧਿਆਵੈ ਨਹੀਂ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰੀ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਜਿਹਾਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੀ ਆਪੇ ਠਾਕੁਰ ਹਰੀ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੀ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਰਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਆਓ ਸਰਵਨ ਕਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆ ਜਦੋਂ ਮੂਲ ਮੰਤਰ ਸੰਖੇਪ ਵਿਚ ਹੋਵੇ ਨਾ ਸ਼ਬਦ ਤੋਂ ਪਹਿਲਾਂ ਇਹਦਾ ਭਾਵ ਇੰਨਾ ਹੀ ਹੁੰਦਾ ਹੈ ਕਿ ਹੇ ਅਕਾਲ ਪੁਰਖ ਸਤਿਗੁਰ ਤੋਂ ਭਾਵ ਹੈ ਹੇ ਅਕਾਲ ਪੁਰਖ ਤੇਰੇ ਪ੍ਰਸਾਦ ਨਾਲ ਤੇਰੀ ਮਿਹਰ ਨਾਲ ਲਿਖ ਰਿਹਾ ਆ ਜੋ ਰਚਨਾ ਕਰ ਰਿਹਾ ਤੇਰੀ ਮਿਹਰ ਨਾਲ ਕਰ ਰਿਹਾ ਇਹ ਭਾਵ ਉਥੋਂ ਸ਼ਬਦ ਤੋਂ ਪਹਿਲਾਂ ਇਹ ਭਾਵ ਮੂਲ ਮੰਤਰ ਜਦੋਂ ਬਰੀਫ ਦੇ ਵਿਚ ਲਿਖਿਆ ਗਿਆ ਫਿਰ ਭਾਵ ਹੁੰਦਾ ਕਿ ਹੇ ਅਕਾਲ ਪੁਰਖ ਜੀਓ ਫਿਰ ਸਤਿਗੁਰੂ ਆਇਆ ਅਕਾਲ ਪੁਰਖ ਜੀ ਹੇ ਅਕਾਲ ਪੁਰਖ ਜੀਓ ਤੁਹਾਡੀ ਮਿਹਰ ਨਾਲ ਆ ਬਿਆਨ ਕਰ ਰਹੇ ਹਾਂ ਜੋ ਕੁਝ ਲਿਖ ਰਿਹਾ ਤੁਹਾਡੀ ਮਿਹਰ ਨਾਲ ਸੋ ਪੁਰਖ ਨਿਰੰਜਨ ਅਖਰੀਆ ਉਹ ਅਕਾਲ ਪੁਰਖ ਨਿਰੰਜਨ ਹੈ ਭਾਵ ਉਂਝ ਹੁੰਦਾ ਹੈ ਕਾਲਖ ਤੋਂ ਰਹਿ ਨਿਰੰਜਨ ਦਾ ਮਤਲਬ ਹੁੰਦਾ ਕਾਲਖ ਤੋਂ ਰਹਿ ਭਾਵ ਅਰਥ ਹੈ ਇੱਥੇ ਨਿਰਲੇਪਤਾ ਵਾਲਾ ਭਾਵ ਅਰਥ ਹੈ ਨਿਰਲੇਪਤਾ ਵਾਲਾ ਸੋ ਪੁਰਖ ਨਿਰੰਜਨ ਉਹ ਜੋ ਅਕਾਲ ਪੁਰਖ ਹੈ ਨਿਰਲੇਪ ਹੈ ਭਾਵ ਸਮਝਣਾ ਉਹ ਅਕਾਲ ਪੁਰਖ ਹਸਤੀ ਸਭਨਾ ਜੀਵਾਂ ਵਿਚ ਵਸਦੀ ਹੋਈ ਵੀ ਨਿਰਲੇਪ ਹੈ ਮੋਹ ਮਾਇਆ ਤੋਂ ਨਿਰਲੇਪ ਹੈ ਵਿਕਾਰਾਂ ਤੋਂ ਨਿਰਲੇਪ ਉਹ ਅਕਾਲ ਪੁਰਖ ਸਾਡੇ ਸਾਰਿਆਂ ਚ ਵਸਦਾ ਹੈ ਚੰਗਿਆਂ ਵਿਚ ਵੀ ਵਸਦਾ ਹੈ ਮਾੜਿਆਂ ਵਿਚ ਵੀ ਵਸਦਾ ਹੈ ਅਸੀਂ ਮੋਹ ਮਾਇਆ ਵਿਚ ਫਸੇ ਹਾਂ ਵਿਕਾਰਾਂ ਚ ਵਿਚ ਫਸੇ ਹਾਂ ਪਰ ਸਾਡੇ ਵਿਚ ਵਸਦਾ ਹੋਇਆ ਉਹ ਨਿਰੰਜਨ ਹੈ ਨਿਰਲੇਪ ਹੈ ਸਾਡੇ ਅੰਦਰ ਵਸਦਾ ਹੋਇਆ ਵੀ ਉਹ ਨਿਰਲੇਪ ਇਹ ਭਾਵ ਉਹ ਜੋ ਅਕਾਲ ਪੁਰਖ ਹੈ ਹਰ ਜੀਵ ਵਿਚ ਵਸਦਾ ਹੁੰਦਾ ਵੀ ਉਹ ਨਿਰਲੇਪ ਹੈ ਮੋਹ ਮਾਇਆ ਤੇ ਵਿਕਾਰਾਂ ਤੋਂ ਨਿਰਲੇਪ ਹੈ। ਸਾਡੇ ਵਿਕਾਰਾਂ ਨਾਲ ਉਹ ਲਿਬੜਦਾ ਨਹੀਂ, ਸਾਡੀ ਮੋਹ ਮਾਇਆ ਨਾਲ ਉਹ ਨਹੀਂ ਲਿਬੜਦਾ, ਉਸ ਨੂੰ ਕੋਈ ਲੇਪ ਨਹੀਂ। ਸੋ ਪੁਰਖ ਨਿਰੰਜਨ ਹਰੀ ਪੁਰਖ ਈਸ਼ਵਰ ਹਸਤੀ, ਪੁਰਖ ਦਾ ਭਾਵ ਹੈ ਹਸਤੀ, ਉਹ ਅਕਾਲ ਪੁਰਖ ਹਸਤੀ ਨਿਰੰਜਨ ਨਿਰਲੇਪ ਹਸਤੀ ਹੈ। ਹਰੀ ਅਗੰਮਾ ਅਗੰਮ ਅਪਾਰਾ, ਉਹ ਸਾਡੀ ਪਹੁੰਚ ਤੋਂ ਬਹੁਤ ਪਰੇ ਹੈ, ਸਾਡੇ ਵਿੱਚ ਵਸਦਾ ਹੋਇਆ ਵੀ ਸਾਡੀ ਪਹੁੰਚ ਤੋਂ ਪਰੇ ਹੈ, ਭਾਵ ਅਸੀਂ ਉਸ ਨੂੰ ਲਬੇੜ ਨਹੀਂ ਸਕਦੇ, ਆਪਣੇ ਵਿਕਾਰਾਂ ਨਾਲ ਅਸੀਂ ਉਸ ਨੂੰ ਲਬੇੜ ਨਹੀਂ ਸਕਦੇ, ਸਾਡੀ ਪਹੁੰਚ ਤੋਂ ਪਰੇ ਹੈ, ਸਾਡੇ ਵਿੱਚ ਬੈਠਾ ਉਹ ਲਿਬੜਦਾ। ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹੇ ਹਰੀ ਸਾਰੇ ਜੀਵ ਤੈਨੂੰ ਸਿਮਰਦੇ ਨੇ, ਸਭ ਧਿਆਵੇਂ ਸਭ ਧਿਆਵੇਂ ਸਾਰੇ ਤੈਨੂੰ ਸਿਮਰਦੇ ਨੇ। ਹਰੀ ਸੱਚੇ ਸਿਰਜਣਹਾਰਾ, ਹੇ ਜੀਵਾਂ ਨੂੰ ਪੈਦਾ ਕਰਨ ਵਾਲੇ, ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਬਣਾਉਣ ਵਾਲੇ, ਹੇ ਸਿਰਜਣਹਾਰ ਪ੍ਰਭੂ, ਸਾਰੇ ਤੇਰੇ ਪੈਦਾ ਕੀਤੇ ਹੋਏ ਜੀਵ ਤੈਨੂੰ ਯਾਦ ਕਰਦੇ। ਸਭ ਜੀ ਤੁਮਾਰੇ ਜੀ, ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ, ਤੂੰ ਜੀਆਂ ਕਾ ਦਾ ਤਾਰਾ, ਤੂੰ ਉਨ੍ਹਾਂ ਦਾ ਰਾਜ਼ਕ ਹੈ, ਤੂੰ ਜੀਵਾਂ ਦਾ ਰਾਜ਼ਕ ਹੈ, ਉਨ੍ਹਾਂ ਨੂੰ ਦਾਤਾਂ ਦੇਣ ਵਾਲਾ ਉਨ੍ਹਾਂ ਦਾ ਰਾਜ਼ਕ ਤੂੰ ਹੈ, ਤੇਰੇ ਪੈਦਾ ਕੀਤੇ ਹੋਏ ਨੇ, ਉਨ੍ਹਾਂ ਨੂੰ ਦਾਤਾਂ ਵੀ ਤੂੰ ਹੀ ਦੇਣਾ ਹੈ, ਉਨ੍ਹਾਂ ਨੂੰ ਰਿਜ਼ਕ ਵੀ ਤੂੰ ਹੀ ਦੇਣਾ। ਹਰ ਧਿਆਵੋ ਸੰਤੋ ਜੀ, ਹੇ ਸੰਤ ਸੇਵਕੋ, ਉਸ ਪਰਮੇਸ਼ਰ ਨੂੰ ਧਿਆਇਆ ਕਰੋ, ਸਿਮਰਿਆ ਕਰੋ। ਸਭ ਦੁੱਖ ਵਿਸਾਰਨ ਹਾਰਾ, ਕਿਉਂਕਿ ਸਭਨਾ ਦੇ ਦੁੱਖ ਕੱਟਣ ਵਾਲਾ ਉਹੀ ਹੈ, ਸਭਨਾ ਦੇ ਦੁੱਖ ਕੱਟਣ ਵਾਲਾ ਉਹੀ ਹੈ, ਉਸ ਨੂੰ ਸਿਮਰਿਆ ਕਰੋ। ਹਰੀ ਆਪੇ ਠਾਕੁਰ, ਹਰੀ ਆਪੇ ਸੇਵਕ, ਉਹ ਆਪ ਮਾਲਕ ਹੈ ਸਾਡਾ, ਕਿਉਂਕਿ ਉਹਨੇ ਸਾਨੂੰ ਬਣਾਇਆ, ਉਹ ਮਾਲਕ ਹੈ ਸਾਡਾ, ਕਿਉਂਕਿ ਸਾਡਾ ਸਿਰਜਣਹਾਰ ਉਹ ਹੈ, ਆਪ ਹੀ ਉਹ ਸੇਵਕ ਹੈ, ਭਾਵ ਸਾਡੇ ਵਿੱਚ ਵਸ ਕੇ ਯਾਦ ਕਰਨ ਵਾਲਾ ਮਾਲਕ ਨੂੰ ਵੀ ਉਹੀ ਹੈ, ਸਾਡੇ ਵਿੱਚ ਵੀ ਉਹੀ ਵਸਦਾ ਹੈ, ਤੇ ਸਾਡੇ ਵਿੱਚ ਵਸ ਕੇ ਪਰਮਾਤਮਾ ਨੂੰ ਯਾਦ ਕਰਨ ਵਾਲਾ ਵੀ ਉਹ ਆਪ ਹੀ, ਆਪ ਹੀ ਮਾਲਕ ਹੈ ਤੇ ਸਾਡੇ ਵਿੱਚ ਵਸ ਕੇ ਆਪ ਹੀ ਆਪਣਾ ਸੇਵਕ ਬਣਿਆ ਹੋਇਆ। ਕਿਆ ਨਾਨਕ ਜੰਤ ਵਿਚਾਰਾ, ਉਸ ਤੋਂ ਬਿਨਾਂ, ਉਸ ਦੀ ਬਖਸ਼ੀ ਸਮਰੱਥਾ ਤੋਂ ਬਿਨਾਂ ਜੀਵ ਵਿਚਾਰੇ ਕੀ ਨੇ, ਕਿਆ ਕਿਆ ਜੰਤ, ਜੰਤ ਤੋਂ ਭਾਵ ਜੀਵ, ਕਿਆ ਵਿਚਾਰਾ ਵਿਚਾਰੇ ਕੀ ਨੇ, ਕੀ ਹਸਤੀ ਹੈ, ਕੀ ਹਸਤੀ ਹੈ ਜੀਵਨ, ਕੁਛ ਵੀ ਨਹੀਂ, ਉਸ ਤੋਂ ਬਗੈਰ ਕੀ ਤਾਕਤ ਹੈ ਸਾਡੀ, ਕੀ ਸਮਰੱਥਾ ਹੈ ਸਾਡੀ, ਕੁਛ ਵੀ ਨਹੀਂ। ਕਿਆ ਨਾਨਕ ਜੰਤ ਵਿਚਾਰਾ, ਉਸ ਦੀ ਬਖਸ਼ੀ ਸਮਰੱਥਾ ਤੋਂ ਬਿਨਾਂ, ਉਸ ਦੀ ਬਖਸ਼ੀ ਤਾਕਤ ਤੋਂ ਬਿਨਾਂ ਜੀਵ ਵਿਚਾਰਾ ਹੈ ਹੀ ਕੀ, ਕੁਛ ਵੀ ਨਹੀਂ, ਤੂੰ ਘੱਟ ਘੱਟ ਅੰਤਰ ਹੈ ਅਕਾਲ ਪੁਰਖ, ਤੂੰ ਹਰ ਸਰੀਰ ਵਿੱਚ ਮੌਜੂਦ ਹੈ, ਘੱਟ ਘੱਟ ਅੰਤਰ ਹੈ, ਹਰ ਸਰੀਰ ਵਿੱਚ ਹੈ, ਸਰਬ ਨਿਰੰਤਰ ਸਭਨਾ ਵਿੱਚ ਮੌਜੂਦ ਹੈ, ਬਗੈਰ ਦੂਰੀ ਤੋਂ ਸਭਨਾ ਵਿਚ ਬੈਠਾ ਹੈ ਬਗੈਰ ਦੂਰੀ ਤੋਂ। ਨਿਰੰਤਰ ਦਾ ਮਤਲਬ ਹੁੰਦਾ ਨਿਰਅੰਤਰ ਬਗੈਰ ਦੂਰੀ ਤੋਂ। ਹਰੀ ਏਕੋ ਪੁਰਖ ਸਮਾਨ ਹੇ ਹਰੀ, ਤੂੰ ਆਪ ਹੀ ਸਭਨਾ ਵਿਚ ਸਮਾਇਆ ਹੋਇਆ ਹੈ, ਤੂੰ ਆਪ ਹੀ ਸਭਨਾ ਵਿਚ ਸਮਾਇਆ ਹੋਇਆ ਹੈ। ਮੈਂ ਪੁਣੇ ਦਾ ਤਾਂ ਭੁਲੇਖਾ ਹੀ ਹੈ, ਉਹੀ ਸਮਾਇਆ ਹੋਇਆ ਸਭ। ਇੱਕ ਦਾਤੇ ਇੱਕ ਭੇਖਾਰੀ ਜੀ, ਹਾਲਾਂਕਿ ਉਹੀ ਵਸਦਾ ਸਭਨਾ ਵਿਚ, ਪਰ ਫੇਰ ਵੀ ਕਈ ਦਾਨੀ ਨੇ ਤੇ ਕਈ ਮੰਗਦੇ ਨੇ। ਵਸਦਾ ਤਾਂ ਉਹੀ ਹੈ ਸਭਨਾ ਵਿਚ, ਪਰ ਫੇਰ ਵੀ ਕਈ ਦਾਤੇ ਨੇ, ਕਈ ਦਾਨੀ ਨੇ ਤੇ ਕਈ ਭੇਖਾਰੀ ਨੇ, ਕਈ ਮੰਗਦੇ ਨੇ। ਸਭ ਤੇਰੇ ਚੋਜ ਵਿਡਾਣਾ, ਹੇ ਪਰਮਾਤਮਾ ਇਹ ਤੇ ਤੇਰੇ ਕੌਤਕ ਵਰਤਾਏ ਹੋਏ ਨੇ। ਚੋਜ ਕਹਿੰਦੇ ਨੇ ਕੌਤਕ ਨੂੰ, ਵਿਡਾਣਾ ਹੈਰਾਨਕੁਨ, ਇਹ ਹੈਰਾਨਕੁਨ ਕੌਤਕ ਇਹ ਤੇਰੇ ਵਰਤਾਏ ਹੋਏ, ਇਹ ਹੈਰਾਨ ਕਰ ਦੇਣ ਵਾਲੇ ਕੌਤਕ ਤੇਰੇ ਹੀ ਵਰਤਾਏ। ਆਪ ਹੀ ਤੂੰ ਕਿਤੇ ਭਿਖਾਰੀ ਬਣਿਆ, ਆਪ ਹੀ ਦਾਨੀ ਬਣ ਜਾਣ, ਤੂੰ ਆਪੇ ਦਾਤਾ, ਕਿਉਂਕਿ ਮੈਂ ਵੇਖ ਰਿਹਾ ਕਿ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈ। ਮੈਂ ਤੇ ਵੇਖ ਰਿਹਾ ਤੂੰ ਹੀ ਆ ਦਾਤਾਂ ਦੇਣ ਵਾਲਾ, ਤੇ ਆਪੇ ਭੁਗਤਾ ਜੀ, ਤੇ ਆਪ ਹੀ ਲੈ ਕੇ ਭੋਗ ਰਿਹਾ ਵਰਤ ਰਿਹਾ। ਭੁਗਤਾ ਭੋਗਣ ਵਾਲਾ, ਵਰਤਣ ਵਾਲਾ, ਆਪ ਹੀ ਦਾਤਾਂ ਦੇਣ ਵਾਲਾ, ਆਪ ਹੀ ਲੈ ਕੇ ਭੋਗਣ ਵਾਲਾ। ਮੈਨੂੰ ਤੇ ਇਹ ਦਿਸ ਰਿਹਾ ਹੈ ਕਿ ਦਾਤਾਂ ਦੇਣ ਵਾਲਾ ਵੀ ਤੂੰ ਹੀ ਹੈ, ਤੇ ਦਾਤਾਂ ਲੈ ਕੇ ਭੋਗਣ ਵਾਲਾ ਵੀ ਤੂੰ ਹੀ ਹੈ, ਵਰਤਣ ਵਾਲਾ ਵੀ ਤੂੰ ਹੀ ਹੈ। ਹੁਣ ਤੁਦ ਬਿਨਾਂ ਵਰਨਾ ਜਾਣਾ, ਮੈਨੂੰ ਤਾਂ ਹੋਰ ਤੇ ਤੋਂ ਬਿਨਾਂ ਕੋਈ ਦਿਸਦਾ ਨਹੀਂ। ਮੈਨੂੰ ਤਾਂ ਦਾਤੇ ਵਿਚ ਵੀ ਤੂੰ ਹੀ ਦਿਸਦਾ, ਤੇ ਭੁਗਤੇ ਵਿਚ ਵੀ ਤੂੰ ਹੀ ਦਿਸ ਰਿਹਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੂੰ ਇਹ ਪਰਮੇਸ਼ਰ ਹਰ ਤਰ੍ਹਾਂ ਬੇਅੰਤ ਹੈ, ਬੇਅੰਤ ਬੇਅੰਤ ਹੈ, ਔਰ ਹਰ ਤਰ੍ਹਾਂ ਤੂੰ ਬੇਅੰਤ। ਤੇਰੇ ਕਿਆ ਗੁਣ ਆਖ ਵਖਾਣਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਆਖ ਕੇ ਦੱਸਾਂ, ਚੁਣ ਚੁਣ ਕੇ ਦੱਸਾਂ। ਜੋ ਸੇਵੈ ਜੋ
ਸ਼ਬਦ ਆਰੰਭ ਕੀਤਾ ਸੀ ਰਾਗ ਆਸਾ ਮਹਿਲਾ ਚੌਥਾ, ਜਿਸ ਦਾ ਸਿਰਲੇਖ ਸੀ ਸੋ ਪੁਰਖ। ਇਸ ਸ਼ਬਦ ਦੇ ਆਪਾਂ ਦੋ ਅੰਗ ਕੀਤੇ ਸਨ, ਤੀਸਰੇ ਅੰਗ ਤੋਂ ਅੱਗੇ ਸ਼ੁਰੂ ਕਰਾਂਗੇ। ਆਓ ਵਿਆਖਿਆ ਸਰਵਣ ਕਰੀਏ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਪਾਓ ਜਿਨ ਹਰ ਨਿਰਪਾਓ ਧਿਆਇਆ ਜੀ, ਤਿਨ ਕਾ ਪਾਓ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰਿ ਹਰਿ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤੀ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਮੈਂ ਬੇਨਤੀ ਕਰਾਂ, ਮੈਂ ਭਗਤ ਨਹੀਂ ਉਚਾਰਿਆ, ਬੱਬਾ ਗੱਗਾ ਤੱਤੇ ਨੂੰ ਸਿਆਰੀ ਉਚਾਰਨ ਭਗਤੀ, ਤੇਰੀ ਭਗਤੀ ਤੇਰੀ ਭਗਤੀ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰੇ ਹਰੀ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸੇ ਕਾ ਜਾਣੋਈ ਆਓ ਵਿਆਖਿਆ ਸਰਵਣ ਕਰੀਏ ਹਰੀ ਧਿਆਵੈ ਤੁਧ ਜੀ ਸੇਜਨ ਜੁਗ ਮੈਂ ਸੁਖਵਾਸੀ ਹਰੀ ਧਿਆਵੈ ਜੋ ਹਰੀ ਨੂੰ ਧਿਆਉਂਦੇ ਨੇ ਹਰੀ ਧਿਆਵੈ ਜੋ ਹਰੀ ਨੂੰ ਧਿਆਉਂਦੇ ਰਹਿੰਦੇ ਨੇ ਜੋ ਹਰੀ ਨੂੰ ਸਿਮਰਦੇ ਰਹਿੰਦੇ ਨੇ ਜੋ ਕੌਣ ਨੇ ਜੋ ਹਰੀ ਨੂੰ ਸਿਮਰਦੇ ਰਹਿੰਦੇ ਨੇ ਉਹਨਾਂ ਲਈ ਲਫ਼ਜ਼ ਵਰਤਿਆ ਜਨ ਸੇਵਕ ਉਹ ਰੱਬ ਦੇ ਸੇਵਕ ਜੋ ਰੱਬ ਨੂੰ ਸਦਾ ਧਿਆਉਂਦੇ ਰਹਿੰਦੇ ਨੇ ਜੁਗ ਮੈਂ ਸੁਖਵਾਸੀ ਜੁਗ ਕਹਿੰਦੇ ਨੇ ਸਮੇਂ ਨੂੰ ਇੱਥੇ ਭਾਵ ਹੈ ਜ਼ਿੰਦਗੀ ਦੇ ਸਮੇਂ ਵਿੱਚ ਜ਼ਿੰਦਗੀ ਦੌਰਾਨ ਜੀਵਨ ਦੌਰਾਨ ਸੁਖਵਾਸੀ ਸੁਖ ਵਿੱਚ ਵਸਦੇ ਨੇ ਤੋ ਪੰਕਤੀ ਦਾ ਅਰਥ ਹੋਇਆ ਹਰੀ ਧਿਆਵੈ ਤੁਧ ਜੀ ਸੇਜਨ ਜੁਗ ਮੈਂ ਸੁਖਵਾਸੀ ਅਰਥ ਹੋਇਆ ਉਹ ਰੱਬ ਦੇ ਸੇਵਕ ਜੋ ਰੱਬ ਨੂੰ ਧਿਆਉਂਦੇ ਰਹਿੰਦੇ ਨੇ ਆਪਣੇ ਜੀਵਨ ਦੇ ਸਮੇਂ ਵਿੱਚ ਆਪਣੀ ਜ਼ਿੰਦਗੀ ਵਿੱਚ ਉਹ ਸਦਾ ਸੁੱਖਾਂ ਵਿੱਚ ਵਸਦੇ ਨੇ ਸਦਾ ਸੁੱਖ ਮਾਣਦੇ ਨੇ ਉਹਨਾਂ ਦੀ ਜ਼ਿੰਦਗੀ ਸੁੱਖਾਂ ਵਿੱਚ ਬਤੀਤ ਹੁੰਦੀ ਹੈ ਉਹ ਸੁੱਖਾਂ ਦੇ ਵਾਸੀ ਹੁੰਦੇ ਨੇ ਉਹਨਾਂ ਦਾ ਜੀਵਨ ਉਹਨਾਂ ਦੀ ਜ਼ਿੰਦਗੀ ਦਾ ਸਮਾਂ ਸੁੱਖਾਂ ਵਿੱਚ ਬਤੀਤ ਹੁੰਦਾ ਹੈ ਉਹ ਸੁੱਖਾਂ ਵਿੱਚ ਵਸਦੇ ਨੇ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਸੇ ਉਹ ਸੇਵਕ ਕਿਹੜੇ ਜੋ ਸਦਾ ਧਿਆਉਂਦੇ ਰਹਿੰਦੇ ਨੇ ਸੇ ਕਿਹਨਾਂ ਲਈ ਆਇਆ ਉਹ ਸੇਵਕ ਜਿਹੜੇ ਸਦਾ ਧਿਆਉਂਦੇ ਰਹਿੰਦੇ ਨੇ ਉਹਨਾਂ ਲਈ ਲਫ਼ਜ਼ ਵਰਤਿਆ ਸੇ ਇੰਗਲਿਸ਼ ਚ ਕਹਿੰਦੇ ਨੇ ਸੇ ਮੁਕਤ ਪਏ ਮੁਕਤ ਪਏ ਸੁਤੰਤਰ ਹੋ ਜਾਣਾ ਆਜ਼ਾਦ ਹੋ ਜਾਣਾ ਉਹ ਸੇਵਕ ਜਿਹੜੇ ਪਰਮੇਸ਼ਰ ਨੂੰ ਧਿਆਉਂਦੇ ਰਹਿੰਦੇ ਨੇ ਆਜ਼ਾਦ ਹੋ ਜਾਂਦੇ ਨੇ ਹੁਣ ਕਾਸ ਤੋਂ ਆਜ਼ਾਦ ਹੋ ਜਾਂਦੇ ਨੇ ਵਿਚਾਰਨ ਵਾਲੀ ਗੱਲ ਹੈ ਛੁਪੇ ਅੱਖਰ ਨੇ ਵਿੱਚ ਮੋਹ ਮਾਇਆ ਤੋਂ ਜਿਹੜੇ ਪਰਮੇਸ਼ਰ ਨੂੰ ਧਿਆਉਂਦੇ ਰਹਿੰਦੇ ਨੇ ਉਹ ਮੋਹ ਮਾਇਆ ਇਸ ਦੀ ਜਕੜ ਤੋਂ ਆਜ਼ਾਦ ਹੋ ਜਾਂਦੇ ਮੋਹ ਮਾਇਆ ਦੀ ਜਕੜ ਤੋਂ ਪਕੜ ਤੋਂ ਆਜ਼ਾਦ ਹੋ ਜਾਂਦੇ ਨੇ ਸੁਤੰਤਰ ਹੋ ਜਾਂਦੇ ਨੇ ਤਿੰਨ ਕਾ ਭਾਉ ਸਭ ਗਵਾਸੀ ਉਹਨਾਂ ਦਾ ਫਿਰ ਸਾਰਾ ਡਰ ਭਾਉ ਪਰਮਾਤਮਾ ਦੂਰ ਕਰ ਦਿੰਦਾ ਹੈ ਉਹਨਾਂ ਦੇ ਜ਼ਿੰਦਗੀ ਦੇ ਡਰ ਭਾਉ ਮੁੱਕ ਜਾਂਦੇ ਨੇ ਕਿਉਂਕਿ ਡਰ ਭਾਉ ਤਾਂ ਮੋਹ ਮਾਇਆ ਵਿੱਚ ਖੁੱਬੀਆਂ ਹੀ ਹਨ ਉਹ ਮਾਇਆ ਤੋਂ ਸੁਤੰਤਰ ਹੋਇਆ ਫਿਰ ਜਿਹੜੇ ਡਰ ਭਾਉ ਨੇ ਜ਼ਿੰਦਗੀ ਦੇ ਉਹ ਵੀ ਮੁੱਕ ਜਾਂਦੇ ਨੇ ਤਿੰਨ ਕਾ ਭਾਉ ਹੈ ਡਰ ਭਾਉ ਸਾਰਾ ਡਰ ਭਾਉ ਸਭ ਭਾਉ ਸਭ ਸਾਰਾ ਡਰ ਭਾਉ ਗਵਾਸੀ ਗੁਆਚ ਜਾਂਦਾ ਹੈ, ਗੁਆਚ ਜਾਂਦਾ ਹੈ, ਮੁਕਾ ਦਿੰਦਾ ਹੈ ਪਰਮਾਤਮਾ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਜਿਨ੍ਹਾਂ ਸੇਵਕਾਂ ਨੇ ਸੇਵਿਆ, ਸਿਮਰਿਆ, ਜਪਿਆ, ਕਿਨੂੰ? ਹਰੀ ਜੀ ਨੂੰ। ਜਿਨ੍ਹਾਂ ਵੀ ਸੇਵਕਾਂ ਨੇ ਪਰਮਾਤਮਾ ਨੂੰ ਜਪਿਆ ਤੇ ਉਹ ਹਰੀ ਹਰੀ ਰੂਪ ਸਮਾਸੀ, ਹਰੀ ਰੂਪ ਪਰਮੇਸ਼ਰ ਦੇ ਰੂਪ, ਹਰੀ ਰੂਪ ਹੈ ਪਰਮੇਸ਼ਰ ਦਾ ਸਰੂਪ, ਸਮਾਸੀ ਲਿਵਲੀਨ ਹੋਏ, ਸਮਾਧੀ ਸਥਿਤ ਹੋ ਗਏ, ਲਿਵਲੀਨ ਹੋ ਗਏ, ਸਮਾਧੀ ਸਥਿਤ ਹੋ ਗਏ, ਉਹਨਾਂ ਸਮਾਧੀ ਲਾ ਲਈ। ਜਿਨ੍ਹਾਂ ਨੇ ਇਸ ਤਰ੍ਹਾਂ ਪਰਮਾਤਮਾ ਜਪਿਆ ਤੇ ਮੋਹ ਮਾਇਆ ਤੋਂ ਸੁਤੰਤਰ ਹੋਏ, ਆਪਣਾ ਡਰ ਭਾਉ ਗਵਾਇਆ, ਜਿਨ੍ਹਾਂ ਨੇ ਇਸ ਤਰ੍ਹਾਂ ਸਿਮਰਿਆ ਪ੍ਰਭੂ ਨੂੰ, ਉਹ ਫਿਰ ਪ੍ਰਭੂ ਦੇ ਸਰੂਪ ਵਿੱਚ ਹੀ ਸਮਾਧੀ ਲਾ ਗਏ, ਉਨ੍ਹਾਂ ਦੀ ਸਮਾਧੀ ਲੱਗੀ ਪ੍ਰਭੂ ਦੇ ਸਰੂਪ ਵਿੱਚ, ਉਹ ਸਮਾਧੀ ਲਾ ਲੈਂਦੇ ਨੇ ਫਿਰ ਪ੍ਰਭੂ ਦੇ ਸਰੂਪ ਵਿੱਚ, ਉਹ ਲਿਵਲੀਨ ਹੋ ਜਾਂਦੇ ਨੇ ਪ੍ਰਭੂ ਦੇ ਸਰੂਪ ਵਿੱਚ। ਸੇ ਧਨ ਜਿਨਾਰ ਤੇ ਆਇਆ ਜੀ, ਜਨ ਨਾਨਕ ਤਿੰਨ ਬਲ ਜਾ ਸੀ। ਉਹ ਧਨ ਹਨ, ਭਾਵ ਉਹ ਭਾਗਾਂ ਵਾਲੇ ਹਨ, ਉਹ ਬਹੁਤ ਚੰਗੇ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਤੇ ਉਸਦੇ ਸਰੂਪ ਵਿੱਚ ਸਮਾਧੀ ਲਾਈ। ਜਨ ਨਾਨਕ ਤਿੰਨ ਬਲ ਜਾ ਸੀ, ਨਾਨਕ ਉਹਨਾਂ ਤੋਂ ਬਲਿਹਾਰੇ ਜਾਂਦਾ, ਸਦਕੇ ਜਾਂਦਾ। ਤੇਰੀ ਭਗਤੀ ਭੰਡਾਰ ਜੀ, ਪਰੇ ਬੇਅੰਤ ਬੇਅੰਤ। ਮੈਂ ਬੇਨਤੀ ਕਰਾਂ, ਸਾਰੇ ਧਿਆਨ ਦੇਣਾ, ਪੱਬਾ ਗੱਗਾ ਤਾਂ ਤੈਨੂੰ ਸਿਆਰੀ, ਇਸ ਤੋਂ ਪਹਿਲਾਂ ਦੇਖੋ ਲਫ਼ਜ਼ ਕੀ ਆਉਂਦਾ, ਤੇਰੀ ਆਉਂਦਾ, ਤੇਰੀ ਭਗਤੀ, ਤੇਰੀ ਭਗਤੀ। ਜੇ ਉਚਾਰਨ ਭਗਤ ਹੋਵੇ ਤੇ ਭਗਤ ਦੀ ਗੱਲ ਹੋਵੇ ਤਾਂ ਲਫ਼ਜ਼ ਤੇਰਾ ਆਉਣਾ ਚਾਹੀਦਾ ਸੀ, ਕਿਉਂਕਿ ਭਗਤ ਨਾਲ ਤੇ ਤੇਰਾ ਹੀ ਆਖਿਆ ਜਾ ਸਕਦਾ। ਤੇ ਜੇ ਲਫ਼ਜ਼ ਤੇਰੀ ਆ ਗਿਆ ਹੈ ਤਾਂ ਤੇਰੀ ਭਗਤ ਨਹੀਂ ਹੋ ਸਕਦਾ, ਤੇਰੀ ਤਾਂ ਭਗਤੀ ਹੋ ਸਕਦਾ। ਤੱਤੇ ਨੂੰ ਸਿਆਰੀ ਬਿਆਰੀ ਦੀ ਆਵਾਜ਼ ਦਿੰਦੀ ਹੈ, ਤੇਰੀ ਭਗਤੀ, ਤੇਰੀ ਭਗਤੀ ਭੰਡਾਰ ਜੀ। ਸੰਸਾਰ ਵਿੱਚ ਹੇ ਪ੍ਰਭੂ ਤੇਰੀ ਭਗਤੀ ਦੇ ਭੰਡਾਰੇ ਲੱਗੇ ਹੋਏ ਨੇ। ਅਖਰੀ ਅਰਥ ਕੀ ਤੇ ਅਖਰੀ ਅਰਥ ਕੀ ਬਣਦੇ ਨੇ? ਹੇ ਪਰਮੇਸ਼ਰ, ਸੰਸਾਰ ਵਿੱਚ ਤੇਰੀ ਭਗਤੀ ਦੇ ਭੰਡਾਰੇ ਲੱਗੇ ਹੋਏ ਨੇ। ਮੈਂ ਬੇਨਤੀ ਕਰਾਂ, ਕੋਈ ਮਾਦਾ ਚੀਜ਼ ਹੋਵੇ, ਮੈਟੀਰੀਅਲ ਚੀਜ਼ ਹੋਵੇ, ਉਹਦੇ ਤੇ ਢੇਰ ਲੱਗ ਸਕਦੇ ਨੇ। ਅਨਾਜ ਦੇ ਦਾਣੇ ਹੋਣ ਤਾਂ ਅਨਾਜ ਦਾ ਢੇਰ ਸੁਣਿਆ ਅਸੀਂ, ਹੋਰ ਕਿਸੇ ਚੀਜ਼ ਦਾ ਢੇਰ ਲੱਗ ਸਕਦਾ, ਚੀਜ਼ਾਂ ਦੇ ਢੇਰ ਲੱਗ ਜਾਂਦੇ ਨੇ। ਭਗਤੀ ਦਾ ਢੇਰ ਕੀ ਹੋਇਆ? ਭਗਤ ਜਿਨ੍ਹਾਂ ਦੇ ਅੰਦਰ ਸਦਾ ਭਗਤੀ ਚੱਲਦੀ ਰਹਿੰਦੀ ਹੈ, ਉਹਨਾਂ ਨੂੰ ਭਗਤੀ ਦੇ ਭੰਡਾਰੇ ਆ ਗਿਆ। ਭਗਤ ਭਗਤੀ ਦੇ ਭੰਡਾਰੇ ਨੇ। ਭਰੇ ਬੇਅੰਤ ਬੇਅੰਤਾ, ਜੋ ਬੰਦਗੀ ਨਾਲ ਭਰੇ ਰਹਿੰਦੇ ਨੇ, ਇਹੋ ਜਿਹੇ ਭਗਤ ਬੇਅੰਤ ਨੇ। ਇਹੋ ਜਿਹੇ ਭਗਤ ਵੀ ਬੇਅੰਤ ਹੋਏ ਨੇ ਤੇਰੇ, ਜਿਹੜੇ ਸਦਾ ਬੰਦਗੀ ਵਿੱਚ ਰਹੇ, ਜਿਹੜੇ ਸਿਮਰਨ ਬੰਦਗੀ ਨਾਲ ਭਰੇ ਰਹੇ, ਜਿਹੜੇ ਭਗਤੀ ਦੇ ਭੰਡਾਰ ਹੁੰਦੇ ਆਏ ਨੇ, ਗਾਨ ਵੀ ਹੋਣਗੇ। ਤੇਰੀ ਭਗਤੀ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਭਗਤ ਤੇਰੀ ਭਗਤੀ ਦੇ ਭੰਡਾਰੇ ਨੇ, ਔਰ ਇਹ ਅਨੇਕਾਂ ਹੋ ਚੁੱਕੇ ਨੇ ਤੇ ਹੁੰਦੇ ਆਉਣਗੇ। ਤੇਰੇ ਭਗਤ ਸਲਾਹਨ ਤੁਦ ਜੀ, ਭਗਤ ਤੇਰੇ ਉਹ ਨੇ ਜਿਹੜੇ ਸਦਾ ਤੇਰੀ ਸਿਫਤ ਸਲਾਹ ਕਰਦੇ ਨੇ, ਉਹਨਾਂ ਨੂੰ ਅਸੀਂ ਤੇਰੇ ਭਗਤ ਆਖਦੇ ਨੇ। ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਭਗਤ ਨੇ। ਹਰੇ ਅਨਿਕ ਅਨੇਕ ਅਨੰਤਾ, ਐਸੇ ਅਨੇਕਾਂ ਹੀ ਭਗਤ ਨੇ ਜੋ ਤੇਰੀ ਸਿਫਤ ਸਲਾਹ ਕਰਦੇ ਰਹਿੰਦੇ ਨੇ, ਤੈਨੂੰ ਧਿਆਉਂਦੇ ਰਹਿੰਦੇ ਨੇ। ਤੇਰੀ ਅਨਿਕ ਕਰੇ ਹਰੀ ਪੂਜਾ ਜੀ। ਹੋਰ ਅਨੇਕਾਂ ਐਸੇ ਨੇ ਜੋ ਕਿ ਹੇ ਹਰੀ ਤੈਨੂੰ ਪੂਜਾ ਕਰਕੇ ਯਾਦ ਕਰਦੇ ਨੇ, ਤੈਨੂੰ ਪੂਜਾ ਕਰਕੇ ਸਿਮਰਦੇ ਨੇ। ਪੂਜਾ ਕੀ ਹੈ? ਥਾਲ ਵਿਚ ਸਾਹਮਣੇ ਭੇਟਾਵਾਂ ਰੱਖਣੀਆਂ, ਸਮੱਗਰੀ ਰੱਖਣੀ, ਖਾਣ ਪੀਣ ਦੀ ਹੋਰ ਕੀਮਤੀ ਵਸਤੂਆਂ ਰੱਖਣੀਆਂ, ਦੀਵੇ ਬੱਤੀ ਜਲਾ ਕੇ, ਇਹ ਹੈ ਪੂਜਾ। ਕਈ ਤੇਰੀ ਬੰਦਗੀ ਕਰਦੇ ਨੇ ਇਸ ਤਰ੍ਹਾਂ ਪੂਜਾ ਕਰਕੇ, ਉਹਨਾਂ ਦਾ ਬੰਦਗੀ ਦਾ ਤੌਰ ਤਰੀਕਾ ਪੂਜਾ ਵਾਲਾ ਹੈ, ਉਹਨਾਂ ਦਾ ਬੰਦਗੀ ਦਾ ਢੰਗ ਪੂਜਾ ਅਰਚਾ ਵਾਲਾ ਹੈ। ਐਸੇ ਵੀ ਕਈ ਨੇ ਜੋ ਸਾਹਮਣੇ ਤੇਰੀਆਂ ਮੂਰਤੀਆਂ ਬਣਾ ਕੇ, ਤੇਰੀਆਂ ਫੋਟੋਆਂ ਰੱਖ ਕੇ ਤੇ ਸਾਹਮਣੇ ਭੇਟਾਵਾਂ ਰੱਖ ਕੇ ਪੂਜਾ ਕਰਦੇ ਨੇ। ਤਪ ਤਾਪ ਹੈ, ਕਈ ਐਸੇ ਨੇ ਸਰੀਰਾਂ ਨੂੰ ਕਸ਼ਟ ਦੇ ਕੇ ਤਪ ਤਪਾਉਂਦੇ ਨੇ, ਇਸ ਤਰ੍ਹਾਂ ਤੈਨੂੰ ਯਾਦ ਕਰਦੇ ਨੇ। ਸਰੀਰਾਂ ਨੂੰ ਕਸ਼ਟ ਦਿੰਦੇ ਨੇ, ਤਪ ਕਰਦੇ ਨੇ। ਜਪੈ ਬੇਅੰਤਾ, ਉਹ ਇਸ ਤਰ੍ਹਾਂ ਜਪ ਰਹੇ ਨੇ ਪਰਮਾਤਮਾ ਨੂੰ, ਸਰੀਰਾਂ ਨੂੰ ਤਪ ਦੇ ਕੇ, ਸਰੀਰਾਂ ਨੂੰ ਕਸ਼ਟ ਦੇ ਕੇ, ਦੁੱਖ ਦੇ ਕੇ ਪਰਮਾਤਮਾ ਨੂੰ ਯਾਦ ਕਰ ਰਹੇ। ਤੇਰੇ ਅਨੇਕ ਪੜੈ ਬਹੁ ਸਿਮਰਤੀ ਸ਼ਾਸਤ ਜੀ। ਅਨੇਕਾਂ ਤੇਰੇ ਭਗਤ ਐਸੇ ਨੇ ਜੋ ਸਿਮਰਤੀਆਂ ਸ਼ਾਸਤਰਾਂ ਨੂੰ ਪੜ ਪੜ ਕੇ ਤੈਨੂੰ ਯਾਦ ਕਰ ਰਹੇ ਨੇ, ਵੱਖ ਵੱਖ ਤੌਰ ਤਰੀਕੇ ਦੱਸ ਰਹੇ ਨੇ ਕਿਵੇਂ ਲੋਕ ਤੈਨੂੰ ਯਾਦ ਕਰ ਰਹੇ ਨੇ। ਤੇ ਕੋਈ ਐਸੇ ਵੀ ਨੇ ਜੋ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਕਰਦੇ ਹਨ ਤੇ ਇਸ ਤਰ੍ਹਾਂ ਤੈਨੂੰ ਯਾਦ ਕਰਦੇ ਹਨ। ਕਰ ਕਿਰਿਆ ਖੱਟ ਕਰਮ ਕਰਨਤਾ, ਕਈ ਐਸੇ ਨੇ ਕਰ ਕਿਰਿਆ ਕਰਮ ਕਾਂਡਾਂ ਦੀ ਕਿਰਿਆ ਕਰਦੇ ਨੇ, ਕਰਮ ਕਾਂਡ ਕਰਦੇ ਨੇ, ਤੇ ਖੱਟ ਕਰਮ ਕਰਨਤਾ ਤੇ ਪੰਡਤਾਂ ਬ੍ਰਾਹਮਣਾਂ ਦੇ ਦੱਸੇ 6 ਪਵਿੱਤਰ ਕੰਮ ਕਰਦੇ ਨੇ। ਕਿਹੜੇ 6 ਪਵਿੱਤਰ ਕੰਮ? ਵਿਦਿਆ ਦੇਣੀ, ਵਿਦਿਆ ਲੈਣੀ, ਜੱਗ ਕਰਨੇ, ਜੱਗ ਕਰਾਉਣੇ, ਦਾਨ ਦੇਣਾ ਤੇ ਦਾਨ ਲੈਣਾ। ਵਿਦਿਆ ਲੈਣੀ ਤੇ ਵਿਦਿਆ ਦੇਣੀ ਦੋ ਹੋ ਗਏ। ਦਾਨ ਦੇਣਾ, ਦਾਨ ਲੈਣਾ 4 ਹੋ ਗਏ। ਵਿਦਿਆ ਪੜ੍ਹਨੀ ਤੇ ਵਿਦਿਆ ਪੜਾਉਣੀ ਦੋ ਹੋਰ ਹੋ ਗਏ, 6। ਕਈ ਇਹ 6 ਕਰਮ ਕਾਂਡ ਕਰਕੇ ਤੈਨੂੰ ਯਾਦ ਕਰ ਰਹੇ ਨੇ, ਇਹਨਾਂ ਕਰਮ ਕਾਂਡਾਂ ਦੁਆਰਾ ਤੇਰੇ ਨਾਲ ਜੁੜੇ ਨੇ। ਵੱਖ ਵੱਖ ਤਰੀਕੇ ਜੁੜਨ ਦੇ ਦੱਸੇ ਨੇ ਕਿਵੇਂ ਲੋਕ ਵੱਖ ਵੱਖ ਤਰੀਕਿਆਂ ਨਾਲ ਪਰਮੇਸ਼ਰ ਨਾਲ ਜੁੜੇ ਨੇ, ਤੇ ਫਿਰ ਅੱਗੇ ਫੈਸਲਾ ਦਿੰਦੇ ਨੇ। ਕੀ ਕਹਿੰਦੇ ਨੇ? ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਭਗਤ ਤਾਂ ਉਹੀ ਚੰਗੇ, ਉਹਨਾਂ ਦੀ ਭਗਤੀ ਦਾ ਤੌਰ ਤਰੀਕਾ ਚੰਗਾ, ਪਰਮਾਤਮਾ ਜੋ ਤੈਨੂੰ ਪਾਵੇ, ਜੋ ਤੈਨੂੰ ਚੰਗਾ ਲੱਗੇ। ਭਾਵ ਅਰਥ ਨਾਲ ਇਹ ਛੁਪਿਆ ਹੈ ਕਿ ਤੈਨੂੰ ਤਾਂ ਤੇਰੀ ਬੰਦਗੀ, ਤੈਨੂੰ ਤਾਂ ਸਿਮਰਨ ਬੰਦਗੀ ਚੰਗੀ ਲੱਗਦੀ ਹੈ, ਤਾਂ ਭਗਤ ਤਾਂ ਭਲੇ ਉਹੀ ਨੇ ਜਿਹੜੇ ਜਿਨ੍ਹਾਂ ਦਾ ਕੀਤਾ ਕਰਮ ਤੈਨੂੰ ਪਾ ਜਾਏ, ਜਿਨ੍ਹਾਂ ਦੀ ਕੀਤੀ ਸੇਵਾ ਤੈਨੂੰ ਪਾ ਜਾਏ, ਤੇ ਸੇਵਾ ਤੇ ਤੈਨੂੰ ਬੰਦਗੀ ਵਾਲੀ ਪਾਉਂਦੀ ਹੈ। ਭਾਵ ਪਹਿਲੋ ਤੌਰ ਤਰੀਕੇ ਵੱਖ ਵੱਖ ਦਸਰੇ ਕਿਵੇਂ ਜੁੜੇ ਨੇ ਪਰਮਾਤਮਾ ਨਾਲ, ਫੇਰ ਆਖਿਆ ਕਾਲਣਾ ਤਾਂ ਉਹਨਾਂ ਦੀ ਥਾਂ ਪੈਂਦੀ ਹੈ ਜਿਨ੍ਹਾਂ ਦੀ ਕਾਲਣਾ ਤੈਨੂੰ ਪਸੰਦ ਆ ਜਾਏ, ਤੇ ਤੈਨੂੰ ਪਸੰਦ ਹੈ ਬੰਦਗੀ ਵਾਲੀ ਕਾਲਣਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਆਦਿ ਪੁਰਖ ਕਹਿੰਦੇ ਨੇ ਸਭਨਾ ਦਾ ਮੁੱਢ, ਸਭਨਾ ਦਾ ਮੂਲ, ਜਿੱਥੋਂ ਸਾਰਿਆਂ ਦੀ ਬਿਗਨਿੰਗ ਹੋਈ। ਤੂੰ ਆਦਿ ਪੁਰਖ ਹੈ, ਤੂੰ ਉਹ ਹਸਤੀ ਹੈ ਜਿਸ ਹਸਤੀ ਤੋਂ ਸਾਰਿਆਂ ਦੀ ਸ਼ੁਰੂਆਤ ਹੋਈ, ਸਾਰਿਆਂ ਦਾ ਕੁੱਲ ਸੰਸਾਰ ਦਾ ਮੁੱਢ ਵੱਜਾ, ਤੂੰ ਉਹ ਹਸਤੀ। ਅਪਰੰਪਰ ਕਰਤਾ ਜੀ, ਤੂੰ ਐਸਾ ਕਰਤਾ ਹੈ ਜਿਹੜਾ ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਭਾਵ ਜਿਹੇ ਜੀ ਕਿਰਤ ਤੂੰ ਕਰਕੇ ਵਿਖਾਈ ਹੈ ਕੋਈ ਨਹੀਂ ਕਰ ਸਕਦਾ। ਅਪਰੰਪਰ ਕਰਤਾ, ਪਰੇ ਤੋਂ ਪਰੇ ਕਰਤਾ, ਭਾਵ ਐਸਾ ਕਰਤਾ ਜਿਸ ਵਰਗਾ ਹੋਰ ਕੋਈ ਕਰਤਾ ਨਹੀਂ ਹੋ ਸਕਦਾ। ਜਿਹੇ ਜੀ ਕਿਰਤ ਸੰਸਾਰ ਦੀ ਤੂੰ ਬਣਾ ਕੇ ਦੱਸੀ ਹੈ, ਇਹੋ ਜੀ ਕਿਰਤ ਹੋਰ ਕੋਈ ਨਹੀਂ ਕਰ ਸਕਦਾ। ਕੌਣ ਸੰਸਾਰ ਨੂੰ ਬਣਾ ਸਕਦਾ? ਤੂੰ ਅਪਰੰਪਰ ਕਰਤਾ, ਤੇਰੇ ਵਰਗੀ ਕਿਰਤ ਹੋਰ ਨਹੀਂ ਕੋਈ ਕਰ ਸਕਦਾ। ਜੋ ਤੂੰ ਬਣਾਇਆ ਇਹੋ ਜੀ ਬਣਤਰ ਸੰਸਾਰ ਦੀ ਕੋਈ ਬਣਾ ਨਹੀਂ ਸਕਦਾ। ਤੂੰ ਜੇਵੜੇ ਔਰ ਨਾ ਕੋਈ ਤੇਰੇ ਵਰਗਾ, ਤੇਰੀ ਬਰਾਬਰੀ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਹਰ ਯੁਗ ਵਿਚ ਭਾਵ ਹਰ ਸਮੇਂ ਤੂੰ ਹੀ ਇੱਕ ਮੌਜੂਦ ਹੈ, ਸਦਾ ਸਦਾ ਹਮੇਸ਼ਾ ਹੀ ਤੂੰ ਏਕੋ ਜੀ, ਇੱਕ ਤੂੰ ਹੀ ਮੌਜੂਦ। ਸਦਾ ਮੌਜੂਦ ਰਹਿਣ ਵਾਲਾ ਤਾਂ ਇੱਕ ਤੂੰ ਹੀ ਹੈ, ਹਮੇਸ਼ਾ ਹਮੇਸ਼ਾ ਮੌਜੂਦ ਰਹਿਣ ਵਾਲਾ ਤਾਂ ਇੱਕ ਤੂੰ ਹੀ ਹੈ। ਤੂੰ ਨਿਹਚਲ ਹੈ, ਅਟਲ ਤੂੰ। ਨਿਹਚਲ ਕਰਤਾ ਸੋਈ, ਤੂੰ ਸ੍ਰਿਸ਼ਟੀ ਦਾ ਕਰਤਾ ਅਟਲ ਹੈ। ਸ੍ਰਿਸ਼ਟੀ ਤਾਂ ਮਿਟ ਵੀ ਜਾਂਦੀ ਏ, ਪਰ ਤੂੰ ਕਰਤਾ ਅਟਲ ਹੈ। ਕਿਰਤ ਤਾਂ ਮਿਟ ਵੀ ਜਾਂਦੀ ਏ, ਪਰ ਕਰਤਾ ਅਟਲ ਹੈ। ਤੂੰ ਆਪੇ ਭਾਵ ਹੈ ਸੋਈ ਵਰਤਾ ਜੀ, ਜੋ ਕੁਛ ਤੈਨੂੰ ਪਾਉਂਦਾ ਉਹ ਹੋ ਕੇ ਰਹਿੰਦਾ, ਵਰਤ ਕੇ ਰਹਿੰਦਾ, ਹੋ ਕੇ ਰਹਿੰਦਾ, ਉਹ ਟਾਲ ਨਹੀਂ ਸਕਦਾ। ਤੁਸੀਂ ਆਪੇ ਭਾਵੈ, ਜੋ ਤੈਨੂੰ ਖੁਦ ਨੂੰ ਚੰਗਾ ਲੱਗੇ ਸੋਈ ਉਹ ਕੁਛ ਵਰਤੈ ਜੀ, ਵਰਤ ਕੇ ਰਹਿੰਦਾ, ਹੋ ਕੇ ਰਹਿੰਦਾ। ਤੂੰ ਆਪੇ ਕਰੈ ਸੋਈ, ਜੋ ਤੂੰ ਖੁਦ ਕਰਨਾ ਚਾਹੇ ਸੋ ਹੁੰਦਾ ਏ, ਅਵਸ਼ ਹੁੰਦਾ ਏ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਸਾਰੀ ਸ੍ਰਿਸ਼ਟੀ ਤੂੰ ਖੁਦ ਆਪ ਪੈਦਾ ਕੀਤੀ, ਤੁਧ ਆਪੇ ਤੂੰ ਖੁਦ ਆਪ ਸ੍ਰਿਸ਼ਟ, ਸ੍ਰਿਸ਼ਟੀ ਸਭ ਸਾਰੀ ਦੀ ਸਾਰੀ ਉਪਾਈ ਪੈਦਾ ਕੀਤੀ। ਸਾਰੀ ਸ੍ਰਿਸ਼ਟੀ ਤੂੰ ਖੁਦ ਆਪ ਪੈਦਾ ਕੀਤੀ, ਤੂੰ ਆਪੇ ਸਿਰਜ ਸਭ ਗੋਈ, ਤੂੰ ਆਪ ਹੀ ਪੈਦਾ ਕਰਕੇ ਜਦ ਇਸ ਨੂੰ ਮੇਟਣਾ ਚਾਹੁੰਦਾ ਮੇਟ ਦੇਣਾ, ਗੋਈ ਮੁਕਾਉਣੀ ਮੇਟਣੀ। ਜਦ ਵੀ ਤੂੰ ਇਸ ਨੂੰ ਮੇਟਿਆ, ਜਦ ਵੀ ਸ੍ਰਿਸ਼ਟੀ ਗੋਈ ਮੇਟੀ, ਤੂੰ ਆਪ ਮੇਟੀ, ਬਣਾਈ ਵੀ ਤੂੰ, ਜਦ ਮੇਟਣੀ ਚਾਹੇ ਮੇਟਦਾ ਵੀ ਤੂੰ ਆਪ ਹੀ। ਬਣਾਉਣਾ ਮੇਟਣਾ ਤੇਰਾ ਕੰਮ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੇ ਕਾਜਣ ਹੋਏ। ਗੁਣ ਗਾਵੈ ਕਰਤੇ ਕੇ ਜੀ, ਜਨ ਨਾਨਕ ਨਾਨਕ ਸੇਵਕ ਗੁਣ ਗਾਵੈ ਕਰਤੇ ਕੇ ਜੀ, ਕਰਤਾਰ ਦੇ ਗੁਣ ਗਾਉਂਦਾ ਹੈ ਨਾਨਕ ਸੇਵਕ, ਤਾਂ ਕਰਤਾਰ ਦੇ ਗੁਣ ਗਾਉਂਦਾ ਹੈ। ਜੋ ਸਬਸੇ ਕਾ ਜਾਣ ਹੋਈ, ਕਿਹੜਾ ਕਰਤਾਰ ਜੋ ਸਭਨਾ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਸਬਸੇ ਕਾ ਸਭਨਾ ਦਾ, ਜਾਣੋਈ ਜਾਣਨ ਵਾਲਾ ਹੈ, ਜਾਣਕਾਰੀ ਰੱਖਣ ਵਾਲਾ ਹੈ, ਜੋ ਸਭਨਾ ਦੇ ਅੰਦਰਲੀ ਜਾਣਕਾਰੀ ਰੱਖਣ ਵਾਲਾ ਹੈ, ਸਭਨਾ ਦੇ ਦਿਲਾਂ ਦੀ ਜੋ ਜਾਣਨ ਵਾਲਾ ਹੈ। ਇਹ ਸੀ ਇਸ ਸ਼ਬਦ ਦੀ ਵਿਆਖਿਆ, ਜਿਸ ਦਾ ਸਿਰਲੇਖ ਸੀ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ। ਆਓ ਅਗਲਾ ਸ਼ਬਦ ਸਰਵਣ ਕਰੀਏ। ਆਸਾ ਮਹਿਲਾ ਚੌਥਾ, ਇਹ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਸ਼ਬਦ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਾਉ ਪਾਈ। ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ। ਮੈਂ ਬੇਨਤੀ ਕਰਾਂ, ਕਿਰਪਾ ਨਹੀਂ ਪੜ੍ਹਨਾ, ਕੱਕੇ ਦੇ ਪੈਰ ਚਰਾ ਰਹਾ ਹੈ, ਕਿਰਪਾ ਕਿਰਪਾ, ਜਿਸਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ। ਗੁਰਮੁਖੀ ਲਾਧਾ, ਗੁਰਮੁਖ ਲਾਧਾ ਨਹੀਂ, ਗੁਰਮੁਖ ਲਾਧਾ ਦਾ ਮਤਲਬ ਗੁਰਮੁਖ ਲੱਭ ਪਿਆ, ਗੁਰਮੁਖੀ ਲਾਧਾ ਮਨਮੁਖੀ ਗਵਾਇਆ, ਤੁਧ ਆਪ ਹੀ ਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣ ਸੋਏ, ਜਨ ਨਾਨਕ ਗੁਰਮੁਖੀ ਪ੍ਰਗਟ ਹੋਏ। ਆਹ ਹੁਣ ਇਸ ਸ਼ਬਦ ਦੀ ਵਿਆਖਿਆ ਸਰਵਣ ਕਰੀਏ। ਤੂੰ ਮੈਂਡਾ ਸਾਈ ਇਕੱਠਾ ਜੁੜਦਾ ਹੈ, ਤੂੰ ਮੈਂਡਾ ਸਾਈ, ਤੂੰ ਹੇ ਰੱਬਾ ਤੂੰ, ਮੈਂਡਾ ਮੇਰਾ, ਸਾਈ ਮਾਲਕ, ਹੇ ਪ੍ਰਭੂ ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਖਸਮ ਹੈ। ਕੈਸਾ ਖਸਮ ਹੈ ਤੂੰ ਮੇਰਾ, ਕਰਤਾ ਸਚਿਆਰ, ਅਰਥ ਕਰਨ ਲੱਗਿਆ ਸਚਿਆਰ ਕਰਤਾ ਕਹਿਣ, ਪੜ੍ਹਨ ਲੱਗਿਆ ਕਰਤਾ ਸਚਿਆਰ, ਅਰਥ ਕਰਨ ਲੱਗਿਆ ਸਚਿਆਰ ਕਰਤਾ, ਆਰਡਰ ਚੇਂਜ ਹੋ ਜਾਂਦਾ। ਮੈਂ ਬੇਨਤੀ ਕਰਾਂ, ਸਚਿਆਰ ਲਫ਼ਜ਼ ਦੇ ਕਈ ਅਰਥ ਨਿਕਲਦੇ ਨੇ, ਤਿੰਨ ਚਾਰ ਅਰਥ ਨਿਕਲਦੇ ਨੇ। ਸਚਿਆਰ ਉਸ ਨੂੰ ਵੀ ਕਹਿੰਦੇ ਨੇ ਜੋ ਸਦਾ ਹੀ ਹੁੰਦਾ ਹੈ, ਜੋ ਸਦਾ ਹੀ ਰਹਿੰਦਾ ਹੈ, ਉਸ ਨੂੰ ਵੀ ਸਚਿਆਰ ਕਹਿੰਦੇ ਨੇ। ਤੇ ਸਚਿਆਰ ਜੋ ਸੱਚ ਨਾਲ ਜੁੜਿਆ ਉਸ ਨੂੰ ਵੀ ਸਚਿਆਰ ਕਹਿੰਦੇ ਨੇ। ਪਰ ਨਾਲ ਆ ਗਿਆ ਕਰਤਾ, ਤੋਂ ਭਾਵ ਅਰਥ ਬਦਲ ਗਿਆ, ਸਚਿਆਰ ਕਰਤਾ। ਸਚਿਆਰ ਕਰਤਾ ਦਾ ਮਤਲਬ ਹੁੰਦਾ ਹੈ ਅਭੁੱਲ ਕਰਤਾ, ਐਸਾ ਕਰਤਾ ਜਿਹਦੀ ਕਿਰਤ ਵਿੱਚ ਕੋਈ ਭੁੱਲ ਨਹੀਂ ਕੱਢ ਸਕਦਾ, ਕੋਈ ਨੁਕਸ ਨਹੀਂ ਕੱਢ ਸਕਦਾ, ਕੋਈ ਕਮੀ ਡਰਾਬੈਕ ਫਲੋ ਦੱਸ ਨਹੀਂ ਸਕਦਾ। ਤੂੰ ਮੈਂਡਾ ਸਾਈ ਸਚਿਆਰ ਕਰਤਾ ਹੈ, ਤੂੰ ਮੇਰਾ ਮਾਲਕ ਪ੍ਰਭੂ ਸਚਿਆਰ ਕਰਤਾ ਹੈ, ਜੋ ਕੁਛ ਤੂੰ ਬਣਾਇਆ ਹੈ, ਚਾਹੇ ਸ੍ਰਿਸ਼ਟੀ ਚਾਹੇ ਜੀਵ, ਜੋ ਕੁਛ ਵੀ ਤੂੰ ਪੈਦਾ ਕੀਤਾ ਹੈ, ਚਾਹੇ ਕੁਦਰਤ ਚਾਹੇ ਜੀਵ, ਉਸ ਵਿਚ ਕੋਈ ਨੁਕਸ ਨਹੀਂ ਲੱਭ ਸਕਦਾ, ਉਸ ਵਿਚ ਕੋਈ ਕਮੀ, ਕੋਈ ਫਲੋ, ਕੋਈ ਡਰਾਬੈਕ ਲੱਭ ਨਹੀਂ ਸਕਦਾ। ਭਾਵ ਐਵਰੀਥਿੰਗ ਯੂ ਹੈਵ ਮੇਡ ਇਜ਼ ਪਰਫੈਕਟ, ਉਹਦੇ ਚ ਕੋਈ ਭੁੱਲ ਨਹੀਂ ਲੱਭ ਸਕਦੀ। ਐਸੇ ਕਰਤੇ ਨੂੰ ਸਚਿਆਰ ਕਰਤਾ ਕਹਿੰਦੇ ਨੇ, ਉਹ ਕਰਤਾ ਜਿਹਦੀ ਕਿਰਤ ਵਿਚ ਕਦੇ ਕੋਈ ਨੁਕਸ ਨਾ ਲੱਭੇ, ਉਹ ਸਚਿਆਰ ਕਰਤਾ ਹੈ। ਉਂਜ ਸਚਿਆਰ ਆਪਣੇ ਆਪ ਵਿਚ ਅਲਹਿਦਾ ਪੜਿਆ ਜਾਏ ਤਾਂ ਉਹਦਾ ਅਰਥ ਹੁੰਦਾ ਹੈ ਸਦੀਵ ਹਮੇਸ਼ਾ ਰਹਿਣ ਵਾਲਾ। ਇੱਥੇ ਭਾਵ ਅਰਥ, ਤੂੰ ਅਜਿਹਾ ਕਰਤਾ ਹੈ ਜੋ ਸਚਿਆਰ ਕਰਤਾ ਹੁੰਦਾ ਹੈ। ਮੇਰਾ ਮਾਲਕ ਪ੍ਰਭੂ, ਹੇ ਮੇਰੇ ਮਾਲਕ ਪ੍ਰਭੂ, ਤੂੰ ਸਚਿਆਰ ਕਰਤਾ ਹੈ, ਜੋ ਕੁਛ ਤੂੰ ਬਣਾਇਆ ਉਸ ਵਿਚ ਕੋਈ ਨੁਕਸ ਨਹੀਂ ਲੱਭਿਆ ਜਾ ਸਕਦਾ। ਜੋ ਤਾਓ ਭਾਵੈ ਸੋ ਇੱਥੇ ਸੀ, ਜੋ ਤੈਨੂੰ ਚੰਗਾ ਲੱਗੇ ਉਹ ਹੋ ਕੇ ਰਹੇਗਾ, ਥੀ ਸੀ ਹੋਵੇਗਾ, ਹੋ ਕੇ ਰਹੇਗਾ। ਜੋ ਕੁਛ ਤੈਨੂੰ ਪਾਉਂਦਾ ਹੈ, ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹ ਹੋ ਕੇ ਰਹਿੰਦਾ ਹੈ, ਉਹ ਹੋ ਕੇ ਰਹੇਗਾ। ਜੋ ਤੂੰ ਦੇ, ਜੋ ਦਾਤ ਤੂੰ ਮੈਨੂੰ ਦੇਵੇਂ, ਸੋਈ ਸੋਈਓ ਹਾਂ ਮੈਂ ਪਾਈ ਪਾ ਸਕਦਾ ਹਾਂ, ਔਰ ਦਾਤ ਵੀ ਮੈਂ ਉਹੀ ਪਾ ਸਕਦਾ ਹਾਂ ਜਿਹੜੀ ਤੂੰ ਮੈਨੂੰ ਦੇਵੇਂ। ਜਿਹੜੀ ਤੂੰ ਦਾਤ ਮੇਰੇ ਭਾਗਾਂ ਚ ਨਾ ਲਿਖੀ ਹੋਵੇ ਉਹ ਮੈਂ ਪਾ ਹੀ ਨਹੀਂ ਸਕਦਾ, ਦਾਤ ਤਾਂ ਮੈਂ ਉਹੀ ਮੇਰੀ ਝੋਲੀ ਪਵੇਗੀ ਜੋ ਤੂੰ ਮੈਨੂੰ ਦੇਵੇਂ। ਜੋ ਤੋ ਪਾਵੈ ਸੋਈ ਥੀ ਸੀ, ਜੋ ਤੈਨੂੰ ਚੰਗਾ ਲੱਗੇ ਉਹ ਹੋ ਕੇ ਰਹੇਗਾ, ਔਰ ਜੋ ਤੂੰ ਦੇ ਸੋਈ ਹਾਂ ਪਾਈ, ਜੋ ਦਾਤ ਤੂੰ ਮੈਨੂੰ ਦੇਣੀ ਚਾਹੇ ਉਹੀ ਦਾਤ ਮੈਂ ਪ੍ਰਾਪਤ ਕਰ ਸਕਦਾ, ਹੋਰ ਦਾਤ ਨਹੀਂ ਮੇਰੀ ਝੋਲੀ ਪੈ ਸਕਦੀ। ਸਭ ਤੇਰੀ ਤੂੰ ਸਭਨੀ ਛਾਇਆ, ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ, ਸਭਨੀ ਧਿਆਇਆ, ਸਾਰੇ ਜੀਵਾਂ ਨੇ ਜਿਨ੍ਹਾਂ ਨੇ ਅੱਜ ਤੱਕ ਸਿਮਰਿਆ ਹੈ ਤੈਨੂੰ ਸਿਮਰਿਆ ਹੈ, ਤੂੰ ਸਭਨੀ ਧਿਆਇਆ, ਸਭਨਾ ਜੀਵਾਂ ਨੇ ਸਾਰੇ ਜੀਵਾਂ ਨੇ ਤੈਨੂੰ ਧਿਆਇਆ ਹੈ ਤੈਨੂੰ ਸਿਮਰਿਆ ਹੈ। ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਹੁਣ ਧਿਆਉਣ ਵਾਲੇ ਤੇ ਸਾਰੇ ਨੇ ਤੈਨੂੰ, ਪਰ ਨਾਮ ਰਤਨ ਦੀ ਪ੍ਰਾਪਤੀ ਕਰਨ ਵਾਲੇ ਉਹੀ ਨੇ ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ। ਨਾਮ ਰਤਨ ਕੀ ਹੈ? ਅਨਹਦ ਸ਼ਬਦ, ਉਸਨੂੰ ਨਾਮ ਰਤਨ ਆਖੇ। ਧਿਆਉਣ ਵਾਲੇ ਤੇ ਸਾਰੇ ਨੇ ਤੈਨੂੰ, ਪਰ ਉਸ ਅੰਦਰਲੇ ਨਾਮ ਰਤਨ ਦੀ ਪ੍ਰਾਪਤੀ ਕਰਨ ਵਾਲੇ ਉਹੀ ਨੇ ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ। ਸਭ ਤੇਰੀ ਤੂੰ ਸਭਨੀ ਧਿਆਇਆ, ਬਣਾਏ ਤੂੰ ਹੀ ਨੇ ਸਾਰੇ ਜੀਵ, ਸਾਰੇ ਤੈਨੂੰ ਯਾਦ ਕਰ ਰਹੇ ਨੇ, ਪਰ ਅੰਦਰਲੇ ਨਾਮ ਰਤਨ ਦੀ ਪ੍ਰਾਪਤੀ, ਉਸ ਅਮੋਲਕ ਨਾਮ ਦੀ ਪ੍ਰਾਪਤੀ ਜਿਸ ਨੂੰ ਅਨਹਦ ਸ਼ਬਦ ਆਖੀਦਾ, ਉਸ ਦੀ ਪ੍ਰਾਪਤੀ ਉਹ ਤਾਂ ਉਹੀ ਕਰ ਪਾਉਂਦਾ ਹੈ ਜਿਸ ਨੂੰ ਤੇਰੀ ਕਿਰਪਾ ਨਸੀਬ ਹੋਵੇ। ਗੁਰਮੁਖੀ ਲਾਦਾ, ਜਿਨ੍ਹਾਂ ਗੁਰੂ ਦੀ ਸਿੱਖਿਆ ਲਈ, ਜਿਹੜੇ ਗੁਰੂ ਦੇ ਲੜ ਲੱਗੇ ਗੁਰੂ ਦੀ ਸਿੱਖਿਆ ਜਿਨ੍ਹਾਂ ਲਈ, ਉਹਨਾਂ ਉਹ ਅੰਦਰਲਾ ਨਾਮ ਲੱਭ ਲਿਆ, ਭਾਵ ਉਹਨਾਂ ਨੇ ਉਸ ਨਾਮ ਦੀ ਆਪਣੇ ਅੰਦਰ ਪ੍ਰਾਪਤੀ ਕਰ ਲਈ। ਲੱਭ ਲਿਆ ਤੋਂ ਭਾਵ ਪ੍ਰਾਪਤੀ ਕਰ ਲਈ, ਲਾਦਾ ਲੱਭ ਲਿਆ ਪ੍ਰਾਪਤੀ ਕਰ ਲਈ। ਜਿਨ੍ਹਾਂ ਨੇ ਤਾਂ ਲਈ ਗੁਰੂ ਦੀ ਸਿੱਖਿਆ, ਲੱਗੇ ਗੁਰੂ ਦੇ ਲੜ ਤੇ ਲਈ ਗੁਰੂ ਦੀ ਸਿੱਖਿਆ, ਉਹਨਾਂ ਨੇ ਉਸ ਨਾਮ ਰਤਨ ਦੀ ਆਪਣੇ ਅੰਦਰ ਪ੍ਰਾਪਤੀ ਕਰ ਲਈ। ਮਨਮੁਖੀ ਗਵਾਇਆ, ਤੇ ਉਹ ਜੋ ਆਪਣੇ ਮਨ ਪਿੱਛੇ ਹੀ ਲੱਗੇ ਰਹੇ, ਗੁਰੂ ਦੇ ਪਿੱਛੇ ਨਾ ਤੁਰੇ, ਆਪਣੇ ਮਨ ਦੀ ਮਰਜ਼ੀ ਕਰਦੇ ਰਹੇ, ਉਹਨਾਂ ਇਹ ਨਾਮ ਰਤਨ ਹੱਥੋਂ ਖੋ ਲਿਆ। ਭਾਵ ਉਨ੍ਹਾਂ ਦੇ ਹੱਥ ਨਾ ਲੱਗਾ। ਗਵਾਇਆ ਖੋਲਿਆ ਉਨ੍ਹਾਂ ਦੇ ਹੱਥ ਨਾ ਲੱਗਾ। ਤੂੰ ਆਪ ਛੋੜਿਆ, ਤੂੰ ਆਪ ਹੀ ਕਈ ਜੀਵਾਂ ਨੂੰ ਆਪਣੇ ਪਾਣੇ ਵਿਚ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਤੁਸੀਂ ਆਪ ਹੀ ਛੋੜਿਆ ਹੇ ਪਰਮੇਸ਼ਰ, ਤੂੰ ਆਪ ਹੀ ਆਪਣੀ ਰਜ਼ਾ ਅਨੁਸਾਰ ਕਈ ਜੀਵਾਂ ਨੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਆਪ ਮਿਲਾਇਆ, ਤੂੰ ਆਪ ਹੀ ਆਪਣੀ ਰਜ਼ਾ ਅਨੁਸਾਰ ਆਪਣੀ ਮਿਹਰ ਕਰਕੇ ਕਈ ਜੀਵਾਂ ਨੂੰ ਆਪਣੇ ਨਾਲ ਮੇਲਿਆ ਹੋਇਆ, ਜੋੜਿਆ ਹੋਇਆ। ਪਾਪ ਜਿਹੜੇ ਤੇਰੇ ਵਿਛੜੇ ਤੋਂ ਵਿਛੜੇ ਹੋਏ ਨੇ, ਉਹ ਵੀ ਤੇਰੇ ਹੁਕਮ ਕਰਕੇ ਵਿਛੜੇ ਹੋਏ ਨੇ। ਜਿਹੜੇ ਤੇਰੇ ਨਾਲ ਜੁੜੇ ਹੋਏ ਨੇ, ਉਹ ਵੀ ਤੇਰੀ ਰਜ਼ਾ ਕਰਕੇ ਤੇਰੇ ਨਾਲ ਜੁੜੇ ਨੇ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਇੱਥੇ ਦਰਿਆਓ ਦਾ ਅਰਥ ਦਰਿਆ ਵਾਲਾ ਨਹੀਂ, ਭਾਵ ਹੈ ਸਮੁੰਦਰ ਵਾਲਾ। ਭਾਵ ਅਰਥ ਹੈ ਸਮੁੰਦਰ ਵਾਲਾ। ਤੂੰ ਦਰਿਆਓ, ਤੂੰ ਜਿਵੇਂ ਇੱਕ ਵਿਸ਼ਾਲ ਸਮੁੰਦਰ ਹੈ, ਅਖਰੀ ਅਰਥ ਦਰਿਆ ਦਾ ਤਾਂ ਦਰਿਆ ਹੀ ਹੋਏਗਾ, ਪਰ ਭਾਵ ਅਰਥ ਹੈ ਇੱਥੇ ਸਮੁੰਦਰ ਵਾਲਾ। ਤੂੰ ਇੱਕ ਵਿਸ਼ਾਲ, ਜਿਵੇਂ ਤੂੰ ਇੱਕ ਵਿਸ਼ਾਲ ਸਮੁੰਦਰ ਹੈ, ਤੇ ਸਭ ਤੁਝ ਹੀ ਮਾਹੇ। ਅਸੀਂ ਸਭ ਆਖਿਆ, ਅਸੀਂ ਸਾਰੇ ਜੀਵ ਤੁਝ ਹੀ ਮਾਹੇ, ਤੇਰੇ ਸਮੁੰਦਰ ਵਿਚ ਇੰਜੇ ਜਿਵੇਂ ਲਹਿਰਾਂ, ਸਮੁੰਦਰ ਉੱਤੇ ਲਹਿਰਾਂ ਆਉਂਦੀਆਂ ਨੇ। ਅਸੀਂ ਜੀਵ ਤਾਂ ਇੰਜ ਹਾਂ ਜਿਵੇਂ ਇਸ ਸਮੁੰਦਰ ਵਿਚ ਲਹਿਰਾਂ। ਤੂੰ ਇੱਕ ਵੱਡਾ ਸਮੁੰਦਰ, ਤੇ ਸਾਡੇ ਜੀਵਾਂ ਦੀ ਇਹ ਹਸਤੀ ਹੈ ਜਿਵੇਂ ਇਸ ਸਮੁੰਦਰ ਦੀ ਸਤ੍ਹਾ ਤੇ ਲਹਿਰਾਂ ਹੋਣ, ਵੇਵਸ ਹੋਣ ਬਣੀਆਂ। ਤੁਝ ਬਿਨ ਦੂਜਾ ਕੋਈ ਨਾ ਹੈ, ਔਰ ਸਾਰੇ ਜੀਵਾਂ ਅੰਦਰ ਜੋਤ ਤੇਰੀ ਹੈ, ਤੇ ਤੋਂ ਬਿਨਾਂ ਕਿਸੇ ਦੀ ਨਹੀਂ। ਤੁਝ ਬਿਨ ਦੂਜਾ, ਤੇ ਤੋਂ ਬਗੈਰ ਦੂਜਾ ਕੋਈ ਹੋਰ ਜੀਵਾਂ ਦੇ ਅੰਦਰ ਨਹੀਂ ਵਸਦਾ। ਦੇਖੋ ਪਹਿਲੀ ਗੱਲ ਕੀ ਦੱਸੀ ਕਿ ਸਮੁੰਦਰ ਦੀ ਸਤ੍ਹਾ ਤੇ ਅਸੀਂ ਲਹਿਰਾਂ। ਸਮੁੰਦਰ ਤੇ ਲਹਿਰਾਂ ਚ ਫਰਕ ਨਹੀਂ ਹੁੰਦਾ, ਸਮੁੰਦਰ ਵੀ ਪਾਣੀ ਹੈ ਤੇ ਲਹਿਰਾਂ ਵੀ ਪਾਣੀ ਹੈ। ਤੇ ਫੇਰ ਕੀ ਆਖਿਆ, ਤੁਝ ਬਿਨ ਦੂਜਾ ਕੋਈ ਨਾ ਹੈ। ਅਸੀਂ ਜੀਵ ਹਾਂ, ਤੂੰ ਵੀ ਜੋਤ ਹੈ, ਅੰਦਰ ਸਾਡੇ ਵੀ ਜੋਤ ਹੈ, ਤੇ ਅੰਦਰ ਸਾਡੇ ਉਹੀ ਜੋਤ ਹੈ ਤੇਰੇ ਵਾਲੀ। ਤੇਰੀ ਜੋਤ ਤੇ ਸਾਡੀ ਜੋਤ ਚ ਕੋਈ ਫਰਕ ਨਹੀਂ, ਉਹੀ ਜੋਤ ਤੇਰੇ ਵਾਲੀ ਸਾਡੇ ਅੰਦਰ ਹੈ, ਤੂੰ ਵਸਦਾ ਸਭਨਾਂ ਚ। ਜੀ ਜੰਤ ਸਭ ਤੇਰਾ ਖੇਲ। ਆ ਜੋ ਜੀਵ ਜੰਤ ਤੂੰ ਪੈਦਾ ਕੀਤੇ ਨੇ, ਇਹ ਤੇਰੀ ਰਚੀ ਇੱਕ ਖੇਡ ਹੈ। ਆ ਜਿੰਨੇ ਜੀਵ ਜੰਤ ਤੂੰ ਪੈਦਾ ਕੀਤੇ ਨੇ, ਇਹ ਤਾਂ ਤੇਰੀ ਰਚੀ ਇੱਕ ਖੇਡ ਹੈ। ਵਿਜੋਗ ਮਿਲ ਵਿਛੜਿਆ, ਵਿਜੋਗ ਵਿਛੋੜੇ ਦਾ ਹੁਕਮ। ਮਿਲ ਦਾ ਅਰਥ ਮੇਲੇ ਵਾਲਾ ਨਹੀਂ, ਸਰੀਰ ਮਿਲਣ ਕਰਕੇ ਵਿਛੜਿਆ ਜੀਵ ਤੇ ਤੋਂ ਵਿਛੜਿਆ ਮਹਿਸੂਸ ਕਰਦਾ ਹੈ। ਜਦੋਂ ਤੇਰਾ ਵਿਜੋਗ ਰੂਪੀ ਹੁਕਮ ਵਰਤਦਾ ਹੈ, ਜੀਵ ਨੂੰ ਸਰੀਰ ਮਿਲਦਾ ਹੈ, ਤੇ ਸਰੀਰ ਵਿੱਚ ਜੀਵ ਆ ਕੇ ਤੇ ਤੋਂ ਵਿਛੜਿਆ ਮਹਿਸੂਸ ਕਰਦਾ ਹੈ। ਹੁਣ ਤੁਸੀਂ ਆਪਣੇ ਆਪ ਨੂੰ ਉਸ ਪ੍ਰਭੂ ਦੇ ਅੰਸ਼ ਨਹੀਂ ਖਿਆਲ ਕਰ ਰਹੇ, ਉਹ ਪਰਮਾਤਮਾ ਮੇਰੇ ਅੰਦਰ ਬੈਠਾ, ਇਸ ਦਾ ਕੋਈ ਖਿਆਲ ਨਹੀਂ। ਤੁਸੀਂ ਆਪਣੇ ਆਪ ਨੂੰ ਉਹਦੇ ਨਾਲੋਂ ਵੱਖਰਾ ਮੰਨੀ ਬੈਠੇ ਹੋ। ਇਹ ਵੱਖਰਾਪਣ ਕਿਉਂ ਹੈ? ਕਿਉਂਕਿ ਸਰੀਰ ਮਿਲਿਆ। ਸਰੀਰ ਵੱਖਰੇਪਣ ਦੀ, ਅਲੈਦਗੀ ਦੀ ਸੈਂਸ ਲਿਆਉਂਦਾ। ਜਦੋਂ ਤੇਰਾ ਵਿਜੋਗ ਰੂਪੀ ਹੁਕਮ ਜਾਰੀ ਹੁੰਦਾ ਕਿਸੇ ਲਈ, ਉਹਨੂੰ ਸਰੀਰ ਮਿਲਦਾ ਤੇ ਸਰੀਰ ਮਿਲਣ ਕਰਕੇ ਉਹ ਤੇ ਧੁੱ ਵਿਛੜਿਆ ਮਹਿਸੂਸ ਕਰਦਾ। ਸੰਯੋਗੀ ਮੇਲ, ਜਦੋਂ ਤੇਰਾ ਸੰਯੋਗ ਰੂਪੀ ਹੁਕਮ ਮਿਲਦਾ ਹੈ ਫਿਰ ਸਰੀਰ ਤੋਂ ਛੁਟਕਾਰਾ ਮਿਲਦਾ ਤੇ ਤੇਰੇ ਨਾਲ ਮੇਲਾ। ਜਦੋਂ ਤੇਰਾ ਸੰਯੋਗ ਰੂਪੀ ਹੁਕਮ ਵਰਤਦਾ ਫਿਰ ਸਰੀਰਾਂ ਤੋਂ ਛੁਟਕਾਰਾ ਮਿਲਦਾ ਤੇ ਸਾਡੀ ਜੋਤ ਦਾ ਤੇਰੇ ਨਾਲ ਮੇਲਾ ਹੋ ਜਾਂਦਾ। ਇਹ ਹੈ ਅਸਲ ਅਰਥ। ਤੇਰੇ ਹੀ ਹੁਕਮਾਂ ਨਾਲ ਵਿਛੋੜਾ ਹੈ, ਤੇਰੇ ਹੁਕਮਾਂ ਨਾਲ ਮੇਲਾ ਹੈ। ਸਰੀਰ ਮਿਲ ਜਾਣ ਤੇ ਵਿਛੋੜਾ ਹੈ, ਸਰੀਰਾਂ ਤੋਂ ਛੁੱਟਣ ਨਾਲ ਮੇਲਾ ਹੈ। ਜਦੋਂ ਸਰੀਰ ਮਿਲਣੋਂ ਹਟ ਜਾਂਦੇ ਨੇ ਫਿਰ ਤੇਰੇ ਨਾਲ ਮੇਲਾ। ਜਿਸਨੂੰ ਤੂੰ ਜਣਾਏ ਸੋਈ ਜਣ ਜਾਣੇ, ਜਿਸਨੂੰ ਤੂੰ ਜਣਾਏ ਜਣਾਏ ਜਾਣਕਾਰੀ ਬਖਸ਼ੇ ਸੋਝੀ ਬਖਸ਼ੇ, ਜਣਾਏ ਜਾਣਕਾਰੀ ਦੇਵੇਂ ਸੋਝੀ ਬਖਸ਼ੇ, ਸੋਈ ਜਨ ਉਹ ਸੇਵਕ ਜਾਣੈ ਜਾਣ ਲੈਂਦਾ ਕੀ ਸਹੀ ਜੀਵਨ ਰਾਹ। ਬੰਦਗੀ ਕਰਨ ਵਾਲਾ ਸਹੀ ਜੀਵਨ ਰਾਹ, ਸਿਮਰਨ ਬੰਦਗੀ ਵਾਲਾ ਸਹੀ ਜੀਵਨ ਰਾਹ। ਜਿਸ ਬੰਦੇ ਨੂੰ ਤੂੰ ਸੋਝੀ ਬਖਸ਼ੇ ਅਕਲ ਬਖਸ਼ੇ, ਉਹ ਬੰਦਾ ਬੰਦਗੀ ਵਾਲਾ ਰਾਹ ਸਮਝ ਲੈਂਦਾ ਕਿ ਇਹ ਠੀਕ ਜੀਵਨ ਰਾਹ ਹੈ, ਬੰਦਗੀ ਕਰਨੀ ਚਾਹੀਦੀ ਹੈ ਜੀਵਨ ਵਿੱਚ, ਇਹੀ ਠੀਕ ਰਾਹ ਹੈ, ਬੰਦਗੀ ਵਾਲਾ ਰਾਹ ਠੀਕ ਰਾਹ ਹੈ। ਇਸ ਗੱਲ ਨੂੰ ਉਹ ਸਮਝ ਲੈਂਦਾ ਜਿਸ ਨੂੰ ਤੂੰ ਇਹ ਸਮਝ ਬਖਸ਼ੇ ਸੋਝੀ ਬਖਸ਼ੇ। ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਕਿ ਬੰਦਗੀ ਵਾਲਾ ਰਾਹ ਠੀਕ ਹੈ। ਹਰ ਗੁਣ ਸਾਧੀ ਆਖ ਵਖਾਣੇ, ਐਸਾ ਬੰਦਾ ਫਿਰ ਹਰੀ ਦੇ ਗੁਣ ਹਮੇਸ਼ਾ ਆਖ ਮੂੰਹੋਂ ਉਚਾਰ ਕੇ ਵਖਾਣੇ ਦੂਜਿਆਂ ਨੂੰ ਸੁਣਾਉਂਦਾ, ਆਪ ਵੀ ਉਚਾਰਦਾ ਤੇ ਦੂਜਿਆਂ ਨੂੰ ਵੀ ਸੁਣਾਉਂਦਾ। ਐਸਾ ਬੰਦਾ ਫਿਰ ਬੰਦਗੀ ਵਿਚ ਰਹਿੰਦਾ ਹੈ, ਆਪ ਪਰਮੇਸ਼ਰ ਦੇ ਗੁਣ ਉਚਾਰਦਾ ਏ ਤੇ ਦੂਜਿਆਂ ਨੂੰ ਵੀ ਸੁਣਾਉਂਦਾ ਹੈ। ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਜਿਨ੍ਹਾਂ ਨੇ ਹਰੀ ਦੀ ਬੰਦਗੀ ਕੀਤੀ, ਸੇਵਿਆ ਬੰਦਗੀ ਕੀਤੀ। ਹਰੀ ਦੀ ਸੇਵਾ ਕੀ ਹੋ ਸਕਦੀ ਹੈ? ਹਰੀ ਦੀ ਸੇਵਾ ਤਾਂ ਹਰੀ ਦੀ ਬੰਦਗੀ ਹੈ। ਤੋ ਜਿਨ੍ਹਾਂ ਨੇ ਹਰੀ ਨੂੰ ਸੇਵਿਆ, ਹਰੀ ਦੀ ਬੰਦਗੀ ਕੀਤੀ, ਤਿੰਨ ਸੁਖ ਪਾਇਆ। ਸੁਖ ਵਿੱਚ ਦੇਖੋ ਖੱਖੇ ਨੂੰ ਔਂਕੜ ਹੈ, ਪ੍ਰਭੂ ਨਾਲ ਜੋੜ ਦਾ ਸੁਖ, ਪ੍ਰਭੂ ਨਾਲ ਮੇਲੇ ਦਾ ਸੁਖ, ਪ੍ਰਭੂ ਨਾਲ ਮਿਲਾਪ ਦਾ ਸੁਖ। ਜਿਨ੍ਹਾਂ ਨੇ ਤਾਂ ਹੇ ਪਰਮਾਤਮਾ ਤੇਰੀ ਬੰਦਗੀ ਕੀਤੀ ਜ਼ਿੰਦਗੀ ਦੌਰਾਨ, ਉਹਨਾਂ ਤੇਰੇ ਨਾਲ ਮਿਲਾਪ ਦਾ ਸੁਖ ਮਾਣ ਲਿਆ, ਉਨ੍ਹਾਂ ਨੇ ਇਸੇ ਜ਼ਿੰਦਗੀ ਦੌਰਾਨ ਤੇਰੇ ਨਾਲ ਜੋੜ ਪੈਣ ਦਾ ਸੁਖ ਮਾਣ ਲਿਆ। ਸਹਿਜੇ ਹੀ ਹਰੀ ਨਾਮੈ ਸਮਾਇਆ, ਸਹਿਜੇ ਹੀ ਦਾ ਅਰਥ ਸੁਤੇ ਹੀ ਨਹੀਂ, ਮਨ ਦੀ ਅਡੋਲਤਾ ਕਰਕੇ, ਮਨ ਅਡੋਲ ਹੋ ਜਾਣ ਕਰਕੇ, ਬੰਦਗੀ ਨਾਲ ਮਨ ਮੋਹ ਮਾਇਆ ਤੋਂ ਅਡੋਲ ਹੋ ਜਾਂਦਾ ਹੈ ਤੇ ਮਨ ਅਡੋਲ ਹੋ ਜਾਣ ਕਰਕੇ ਨਾਮੈ ਸਮਾਇਆ, ਉਸ ਜੀਵ ਦੀ ਸਮਾਧੀ ਨਾਮ ਵਿੱਚ ਲੱਗ ਗਈ। ਉਹ ਜੀਵ ਨਾਮ ਵਿੱਚ ਸਮਾਧੀ ਲਾ ਗਿਆ। ਜਿਹੜਾ ਬੰਦਗੀ ਕਰਕੇ ਅਡੋਲਤਾ ਸਿੱਖ ਗਿਆ, ਜਿਹੜਾ ਬੰਦਗੀ ਕਰ ਮਨ ਦੀ ਅਡੋਲਤਾ ਪਾ ਗਿਆ, ਉਸਨੇ ਤੇਰੇ ਵਿੱਚ ਨਾਮ ਦੀ ਸਮਾਧੀ ਲਾ ਲਈ, ਉਹਦੀ ਸਮਾਧੀ ਲੱਗ ਗਈ ਤੇਰੇ ਵਿੱਚ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਹੇ ਕਰਤਾਰ ਤੂੰ ਆਪ ਸਭਨਾ ਦਾ ਕਰਤਾ ਹੈ। ਤੇਰਾ ਕੀਆ ਸਭ ਹੋਏ, ਤੇਰਾ ਹੀ ਕੀਤਾ ਸਭ ਕੁਛ ਹੋ ਰਿਹਾ ਹੈ। ਤੁਦ ਬਿਨ ਦੂਜਾ ਅਵਰ ਨਾ ਕੋਏ, ਤੇਥੋਂ ਬਿਨਾ ਭਲਾ ਹੋਰ ਕੌਣ। ਐਸਾ ਹੈ ਜਿਸ ਦਾ ਕੀਤਾ ਸਭ ਕੁਝ ਹੋ ਸਕਦਾ, ਤੇਰਾ ਕੀਤਾ ਸਭ ਕੁਝ ਹੋ ਰਿਹਾ ਹੈ। ਐਸਾ ਭਲਾ ਹੋਰ ਕੌਣ ਹੋ ਸਕਦਾ ਹੈ ਜਿਹਦਾ ਕੀਤਾ ਸਭ ਕੁਝ ਹੋਵੇ। ਤੂੰ ਕਰ ਕਰ ਵੇਖੈ ਜਾਣੈ ਸੋਏ, ਤੂੰ ਕਰ ਕਰ ਪੈਦਾ ਕਰ ਕਰਕੇ ਵੇਖੈ, ਸਾਰਿਆਂ ਦੀ ਸੰਭਾਲ ਵੀ ਕਰ ਰਿਹਾ, ਜਾਣੈ ਸੋਏ ਉਨ੍ਹਾਂ ਦੇ ਅੰਦਰਲੀ ਹਾਲਤ ਜਾਣਦਾ, ਉਨ੍ਹਾਂ ਦੇ ਦਿਲਾਂ ਦੀ ਹਾਲਤ ਜਾਣਦਾ। ਤੂੰ ਜੀਵਾਂ ਨੂੰ ਪੈਦਾ ਕਰ ਕਰ ਉਨ੍ਹਾਂ ਦੀ ਅੰਦਰ ਦੀ ਹਾਲਤ ਜਾਣਦਾ ਏ ਤੇ ਉਨ੍ਹਾਂ ਦੀ ਦੇਖਭਾਲ ਕਰਦਾ। ਜਨ ਨਾਨਕ ਗੁਰਮੁਖੀ ਪ੍ਰਗਟ ਹੋਏ, ਜਾਨੇ ਅੰਦਰ ਪਰਮੇਸ਼ਰ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੁੰਦਾ ਹੈ, ਸੇਵਕ ਦੇ ਅੰਦਰ ਪ੍ਰਗਟ ਹੁੰਦਾ ਹੈ ਪਰਮੇਸ਼ਰ ਗੁਰੂ ਦੀ ਸਿੱਖਿਆ ਨਾਲ। ਇਹ ਸੀ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ। ਹੋਣੀ ਹਾਂਜੀ ਸਮਾਂ ਹੈ, ਆਓ ਅਗਲਾ ਸ਼ਬਦ ਕਰੀਏ। ਤਿਤ ਸਰਵਣ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੂ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈਂ ਡੂਬਿਆਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰੀ ਬਿਸਰਤ ਤੇਰੇ ਗੁਣ ਗਲਿਆ, ਗਲਿਆ ਨੀ ਕਹਿਣਾ ਗਲਿਆ, ਸੋਫਟ ਲੱਲਾ ਰਹਾਓ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾਂ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਵਿਸਰਿਆ ਵਿਸਰਿਆ ਨਹੀਂ ਸਿਆਰੀ ਨਾਲ ਨੀ ਬਿਆਰੀ ਨਾਲ, ਵਿਸਰਿਆ। ਆਓ ਸ਼ਬਦ ਸਰਵਣ ਕਰੀਏ। ਤਿਤ ਸਰਵਣ ਪਹਿਲੇ ਨਿਵਾਸਾ, ਤਿਤ ਉਸ ਸਰਵਣ ਸਰੋਵਰ ਵਿੱਚ, ਪਹਿਲੇ ਨਿਵਾਸਾ ਸਾਡਾ ਵਾਸਾ ਹੋ ਗਿਆ, ਸਾਡਾ ਵਾਸਾ ਇੱਕ ਐਸੇ ਸਰੋਵਰ ਵਿੱਚ ਹੋ ਗਿਆ ਏ, ਪਾਣੀ ਪਾਵਕ ਤਿਨੈ ਕੀਆ, ਤਿਨੈ ਉਸ ਪਰਮਾਤਮਾ ਨੇ, ਪਾਣੀ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ, ਪਾਣੀ ਦੀ ਥਾਂ ਅੱਗ, ਤਿਨੈ ਉਸ ਪਰਮਾਤਮਾ ਨੇ ਕੀਆ ਬਣਾਇਆ ਏ। ਪਰਮਾਤਮਾ ਨੇ ਸਾਡਾ ਵਾਸਾ, ਸਾਡਾ ਵਾਸਾ ਇੱਕ ਐਸੇ ਸਰੋਵਰ ਵਿੱਚ ਹੋ ਗਿਆ ਹੈ ਜਿਸ ਸਰੋਵਰ ਵਿੱਚ ਪਾਣੀ ਦੀ ਬਜਾਏ ਪਰਮਾਤਮਾ ਨੇ ਅੱਗ ਬਣਾਈ ਹੈ, ਤ੍ਰਿਸ਼ਨਾ ਰੂਪੀ ਅੱਗ। ਸਰੋਵਰ ਵਿੱਚ ਕੀ ਹੁੰਦਾ ਹੈ? ਪਾਣੀ। ਪਰ ਇਸ ਸੰਸਾਰ ਸਰੋਵਰ ਵਿੱਚ ਤਾਂ ਤ੍ਰਿਸ਼ਨਾ ਰੂਪੀ ਅੱਗ ਹੈ। ਸਾਡਾ ਵਾਸਾ ਇੱਕ ਸੰਸਾਰ ਸਰੋਵਰ ਵਿੱਚ ਹੋ ਗਿਆ ਹੈ, ਸਰੋਵਰ ਵਿੱਚ ਤਾਂ ਹੁੰਦਾ ਹੈ ਪਾਣੀ, ਪਰ ਸੰਸਾਰ ਸਰੋਵਰ ਵਿੱਚ ਤ੍ਰਿਸ਼ਨਾ ਰੂਪੀ ਅੱਗ। ਸਾਡੇ ਜੀਵਾਂ ਦਾ ਵਾਸਾ ਸਰੋਵਰ ਵਿੱਚ ਹੋਇਆ ਹੈ, ਸਰੋਵਰ ਵਿੱਚ ਤਾਂ ਹੁੰਦਾ ਹੈ ਪਾਣੀ, ਪਰ ਸਾਡਾ ਵਾਸਾ ਹੈ ਸੰਸਾਰ ਸਰੋਵਰ ਵਿੱਚ, ਜਿੱਥੇ ਪਾਣੀ ਦੀ ਥਾਂ ਤ੍ਰਿਸ਼ਨਾ ਰੂਪੀ ਅੱਗ ਮੱਚ ਰਹੀ ਹੈ। ਇਹ ਅੱਗ ਸਤਾ ਰਹੀ ਹੈ ਸਾਨੂੰ, ਇਹ ਅੱਗ ਸਾਨੂੰ ਦੁਖੀ ਕਰ ਰਹੀ ਹੈ। ਇੱਥੇ ਹੀ ਬਸ ਨਹੀਂ, ਪੰਕਜੂ ਮੋਹ ਸੰਸਾਰ ਸਰੋਵਰ ਵਿਚ ਚਿੱਕੜ ਵੀ ਬਹੁਤ ਹੈ ਤੇ ਇਹ ਚਿੱਕੜ ਹੈ ਪੰਕ ਕਹਿੰਦੇ ਨੇ ਚਿੱਕੜ ਨੂੰ ਪੰਕਜੂ ਮੋਹ ਜੂ ਦਾ ਮਤਲਬ ਜੋ ਔਰ ਇਹ ਜੋ ਚਿੱਕੜ ਹੈ ਇਹ ਮੋਹ ਦਾ ਚਿੱਕੜ ਹੈ ਸੰਸਾਰ ਸਰੋਵਰ ਵਿਚ ਚਿੱਕੜ ਵੀ ਉਸਨੇ ਰੱਖਿਆ ਤੇ ਸੰਸਾਰ ਸਰੋਵਰ ਵਿਚ ਜਿਹੜਾ ਚਿੱਕੜ ਹੈ ਉਹ ਤੇ ਮੋਹ ਦਾ ਚਿੱਕੜ ਹੈ ਪੱਗ ਨਹੀਂ ਚੱਲ ਹੈ ਮਨੁੱਖ ਦਾ ਪੈਰ ਤੁਰਦਾ ਨਹੀਂ ਇਸ ਚਿੱਕੜ ਵਿਚ ਮੋਹ ਦੇ ਚਿੱਕੜ ਵਿਚ ਮਨੁੱਖ ਦਾ ਪੈਰ ਗਾਹ ਨਹੀਂ ਵੱਧ ਤੁਰਦਾ ਮਨੁੱਖ ਦਾ ਪੈਰ ਇਸ ਮੋਹ ਦੇ ਚਿੱਕੜ ਵਿਚ ਫਸਿਆ ਰਹਿੰਦਾ ਹੈ ਗਾਹ ਨਹੀਂ ਤੁਰਦਾ ਰੱਬ ਵੱਲ ਨਹੀਂ ਵੱਧ ਸਕਦਾ ਪਰਮਾਤਮਾ ਪਰਮਾਤਮਾ ਵੱਲ ਰੱਬ ਵੱਲ ਜੀਵ ਵੱਧ ਨਹੀਂ ਸਕਦਾ ਮੋਹ ਦੇ ਚਿੱਕੜ ਵਿਚ ਪੈਰ ਫਸਿਆ ਹੋਣ ਕਰਕੇ ਹਮ ਦੇਖਾਂ ਤੈਂ ਡੂਬਿਆਲੇ ਹਮ ਵੇਖਾਂ ਮੇਰੇ ਵੇਖਦੇ ਹਾਂ ਤੈਂ ਉਸ ਮੋਹ ਦੇ ਚਿੱਕੜ ਵਿਚ ਉਸ ਦਲਦਲ ਵਿਚ ਉਸ ਮੋਹ ਦੇ ਦਲਦਲ ਵਿਚ ਡੁੱਬਿਆਲੇ ਬੰਦੇ ਗਰਕ ਹੁੰਦੇ ਜਾਂਦੇ ਨੇ ਬੰਦੇ ਗਰਕ ਹੁੰਦੇ ਜਾਂਦੇ ਨੇ ਮੈਂ ਵੇਖ ਰਿਹਾ ਇਸ ਮੋਹ ਦੇ ਚਿੱਕੜ ਵਿਚ ਇਨਸਾਨ ਗਰਕ ਹੁੰਦੇ ਤੁਰੇ ਜਾਂਦੇ ਨੇ ਆਪਣੀਆਂ ਜ਼ਿੰਦਗੀਆਂ ਤਬਾਹ ਕਰਦੇ ਤੁਰੇ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਮੈਂ ਵੇਖ ਰਿਹਾ ਇਸ ਮੋਹ ਦੇ ਚਿੱਕੜ ਵਿਚ ਇਨਸਾਨ ਆਪਣੀਆਂ ਜ਼ਿੰਦਗੀਆਂ ਗਰਕ ਕਰੀ ਤੁਰੀ ਜਾ ਰਹੇ ਨੇ ਡੁੱਬਦੇ ਤੁਰੇ ਜਾ ਰਹੇ ਜਿਵੇਂ ਦਲਦਲ ਵਿਚ ਖੁੱਭ ਜਾਂਦਾ ਨਾ ਬੰਦਾ ਨਿਕਲ ਨਹੀਂ ਪਾਉਂਦਾ ਤੇ ਅੰਦਰ ਹੀ ਧਸ ਜਾਂਦਾ ਬਸ ਇਸ ਮੋਹ ਦੀ ਦਲਦਲ ਵਿਚ ਅੰਦਰ ਹੀ ਧਸੀ ਜਾ ਰਹੇ ਨੇ ਨਿਕਲ ਨਹੀਂ ਪਾ ਰਹੇ ਮਨ ਏਕ ਨਾ ਚੇਤ ਸਮੂੜ ਮਨਾ ਮਨ ਤੋਂ ਪਾਵੈ ਹੇ ਮਨ ਇਹਦੇ ਨਾਲ ਜੁੜਦਾ ਹੈ ਮੂੜ ਮਨਾ ਹੇ ਮੂਰਖ ਮਨਾ ਮਨ ਤੇ ਮੂੜ ਮਨਾ ਇਹ ਇਕੱਠਾ ਜੁੜਦਾ ਹੈ ਹੇ ਮਨਾ ਤੇ ਫੇਰ ਆਖਿਆ ਹੇ ਮੂਰਖ ਮਨਾ ਪਹਿਲਾਂ ਜਿਵੇਂ ਕੋਈ ਕਹਿੰਦਾ ਹੈ ਹੇ ਮੇਰੇ ਮਨ ਤੇ ਫਿਰ ਆਪਣੇ ਆਪ ਨੂੰ ਸੁਧਾਰ ਕੇ ਕਹਿੰਦਾ ਹੇ ਮੇਰੇ ਮੂਰਖ ਮਨ ਚੇਤਾ ਆ ਜਾਂਦਾ ਕਿ ਮੇਰਾ ਮਨ ਤੇ ਮੂਰਖ ਮਨ ਮੂੜ ਮਨਾ ਹੇ ਮਨਾ ਹੇ ਮੂਰਖ ਮਨਾ ਏਕ ਨਾ ਚੇਤਸ ਏਕ ਨਾ ਚੇਤਸ ਇੱਕ ਰੱਬ ਨੂੰ ਕਿਉਂ ਨਹੀਂ ਸਿਮਰ ਲੈਂਦਾ ਇੱਕ ਪਰਮੇਸ਼ਰ ਨੂੰ ਕਿਉਂ ਨਹੀਂ ਸਿਮਰਦਾ ਜੇ ਦਲਦਲ ਚੋਂ ਨਿਕਲਣਾ ਹੀ ਦਲਦਲ ਵਿਚ ਨਹੀਂ ਗਰਕ ਹੋਣਾ ਤਾਂ ਇੱਕ ਪਰਮਾਤਮਾ ਨੂੰ ਕਿਉਂ ਨਹੀਂ ਸਿਮਰ ਲੈਂਦਾ ਹਰੀ ਬਿਸਰਤ ਤੇਰੇ ਗੁਣ ਗਲਿਆ ਗੁਣਾਂ ਦਾ ਗਲ ਜਾਣਾ ਦਾ ਮਤਲਬ ਹੈ ਗੁਣਾਂ ਦਾ ਹੌਲੀ ਹੌਲੀ ਘਟ ਜਾਣਾ ਘਟਦੇ ਜਾਣਾ ਆ ਜਿਵੇਂ ਚੀਜ਼ ਗਲਦੀ ਹੈ ਖਰਾਬ ਹੁੰਦੀ ਜਾਂਦੀ ਹੈ ਤੇ ਫੇਰ ਕਿਸੇ ਕੰਮ ਜੋਗੀ ਨਹੀਂ ਰਹਿੰਦੀ ਅੱਜ ਤੁਸੀਂ ਫਰੂਟ ਲਿਆ ਕੇ ਰੱਖਿਆ ਗਲਣਾ ਸ਼ੁਰੂ ਹੋ ਗਿਆ ਫਿਰ ਇੰਨਾ ਗਲ ਜਾਂਦਾ ਖਾਣ ਜੋਗਾ ਨਾ ਰਿਹਾ ਹਰੀ ਬਿਸਰਤ ਪਰਮੇਸ਼ਰ ਨੂੰ ਵਿਸਾਰ ਕੇ ਤੇਰੇ ਅੰਦਰ ਜੇ ਥੋੜੇ ਬਹੁਤ ਗੁਣ ਵੀ ਹੈ ਉਹ ਵੀ ਗਲ ਜਾਂਦੇ ਨੇ ਘਟਣ ਲੱਗ ਪੈਂਦੇ ਨੇ ਪ੍ਰਭੂ ਨੂੰ ਵਿਸਾਰਿਆ ਜੇ ਕੋਈ ਅੰਦਰ ਥੋੜੀ ਬਹੁਤ ਚੰਗਿਆਈ ਬਾਕੀ ਹੈ ਅੱਛੇ ਗੁਣ ਬਾਕੀ ਨੇ ਉਹ ਵੀ ਗਲਣੇ ਸ਼ੁਰੂ ਹੋ ਜਾਂਦੇ ਨੇ ਉਹ ਵੀ ਘਟਣੇ ਸ਼ੁਰੂ ਹੋ ਜਾਂਦੇ ਨੇ ਤੇ ਘਟਦੇ ਘਟਦੇ ਅਖੀਰ ਨੂੰ ਮੁੱਕੀ ਜਾਂਦੇ ਨੇ ਹਰੀ ਬਿਸਰਤ ਤੇਰੇ ਗੁਣ ਗਲਿਆ ਪਰਮੇਸ਼ਰ ਨੂੰ ਵਿਸਾਰਨ ਨਾਲ ਹੇ ਬੰਦਿਆ ਤੇਰੇ ਅੰਦਰ ਜੇ ਕੋਈ ਭਲੇ ਗੁਣ ਨੇ ਦੈਵੀ ਗੁਣ ਨੇ ਪਰਮੇਸ਼ਰੀ ਗੁਣ ਨੇ ਤਾਂ ਉਹ ਵੀ ਘਟਦੇ ਤੁਰੇ ਜਾਂਦੇ ਨੇ ਤੇ ਘਟਦੇ ਘਟਦੇ ਬਿਲਕੁਲ ਹੀ ਮੁੱਕ ਜਾਂਦੇ ਨੇ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪਹਿਲਾਂ ਅੱਖਰੀ ਅਰਥ ਕਰਾਂ ਫਿਰ ਭਾਵ ਸਮਝਾਵਾਂ ਨਾ ਹੋ ਜਤੀ ਸਤੀ। ਜਤੀ ਸਤੀ ਕਹਿੰਦੇ ਨੇ ਉੱਚੇ ਕਰੈਕਟਰ ਵਾਲਾ, ਉੱਚੇ ਚਾਲ ਚੱਲਣ ਵਾਲਾ। ਨਾ ਤਾਂ ਮੈਂ ਉੱਚੇ ਚਾਲ ਚੱਲਣ ਵਾਲਾ, ਨਾ ਹੋ ਜਤੀ ਸਤੀ। ਨਹੀਂ ਪੜਿਆ, ਨਾ ਹੀ ਮੈਂ ਬਹੁਤਾ ਪੜਿਆ ਹਾਂ, ਨਾ ਹੀ ਬਹੁਤੇ ਇਲਮ ਵਾਲਾ ਹਾਂ। ਮੂਰਖ ਮੁਗਧਾਂ ਜਨਮ ਪਿਆ, ਮੇਰਾ ਜਨਮ ਮੂਰਖਾਂ ਤੇ ਮੁਗਧਾਂ ਵਾਲਾ, ਬੇਸਮਝਾਂ ਵਾਲਾ। ਮੁਗਧਾਂ ਤੋਂ ਭਾਵ ਬੇਸਮਝਾਂ ਵਾਲਾ। ਅੱਜ ਉਹ ਮੇਰਾ ਜਨਮ ਹੈ, ਇਹ ਤੇ ਮੂਰਖਾਂ ਤੇ ਬੇਸਮਝਾਂ ਵਾਲਾ ਜਨਮ ਹੈ। ਹੁਣ ਪਾਵਰ ਸਮਝਾਵਾਂ। ਪਾਵਰ ਤਾਂ ਇਹ ਸਮਝਾ ਰਹੇ ਨੇ ਕਿ ਜੇ ਨਾਮ ਪੱਲੇ ਨਹੀਂ ਨਾ, ਉੱਚਾ ਆਚਰਨ ਵੀ ਕਿਸੇ ਕੰਮ ਦਾ ਨਹੀਂ, ਤੇ ਕੀਤੀ ਹੋਈ ਪੜ੍ਹਾਈ ਇਲਮ ਵੀ ਕਿਸੇ ਕੰਮ ਦੀ ਨਹੀਂ। ਜੇ ਨਾਮ ਪੱਲੇ ਨਹੀਂ ਤਾਂ ਫਿਰ ਜ਼ਿੰਦਗੀ ਮੂਰਖਾਂ ਮੁਗਧਾਂ ਵਾਲੀ ਹੁੰਦੀ ਹੈ। ਜੇ ਨਾਮ ਪੱਲੇ ਨਹੀਂ, ਬੰਦਗੀ ਪੱਲੇ ਨਹੀਂ, ਸਿਮਰਨ ਪੱਲੇ ਨਹੀਂ, ਤਾਂ ਬੇਸ਼ੱਕ ਬੰਦਾ ਹੈ ਉੱਚੇ ਆਚਰਨ ਵਾਲਾ, ਉੱਚੇ ਆਚਰਨ ਦੇ ਹੁੰਦਿਆਂ ਬੇਸ਼ੱਕ ਬੰਦਾ ਇਲਮ ਪੜ੍ਹਾਈ ਵਾਲਾ ਹੈ, ਇਲਮ ਦੇ ਹੁੰਦਿਆਂ ਮੂਰਖ ਹੈ। ਮੂਰਖਾਂ ਵਾਲਾ ਉਹਦਾ ਜਨਮ ਹੈ, ਮੂਰਖ ਗਿਣਿਆ ਜਾਂਦਾ ਰੂਹਾਨੀ ਤੌਰ ਤੇ। ਰੂਹਾਨੀ ਦੁਨੀਆਂ ਚ ਉਹਦੀ ਕੋਈ ਕਦਰ ਨਹੀਂ, ਉਹ ਤੇ ਮੂਰਖ ਗਿਣਿਆ ਜਾਂਦਾ। ਇਹ ਨਹੀਂ ਆਖਿਆ ਉੱਚਾ ਕਰੈਕਟਰ ਹੋਣਾ ਨਹੀਂ ਚਾਹੀਦਾ, ਇਲਮ ਹੋਣਾ ਨਹੀਂ ਚਾਹੀਦਾ, ਪਰ ਜੇ ਇਹ ਸਭ ਕੁਝ ਹੈ, ਨਾਮ ਪੱਲੇ ਨਹੀਂ, ਫਿਰ ਵੀ ਮੂਰਖਾਂ ਵਰਗਾ ਹੀ ਹੈ। ਇਹਨਾਂ ਦੇ ਨਾਲ ਨਾਮ ਦਾ ਹੋਣਾ ਬੜਾ ਜ਼ਰੂਰੀ ਹੈ, ਫਿਰ ਹੀ ਬੰਦਾ ਸਿਆਣਾ ਖਵਾਉਂਦਾ ਹੈ। ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ, ਸ਼ਰਣਾ ਜਿਨ ਤੂੰ ਨਾਹੀ ਵੀਸਰਿਆ। ਪ੍ਰਣਵਤ ਬੇਨਤੀ, ਪ੍ਰਣਵਤ ਨਾਨਕ, ਨਾਨਕ ਬੇਨਤੀ ਕਰਦਾ। ਤਿੰਨ ਕੀ ਸ਼ਰਨਾ, ਹੇ ਪਰਮਾਤਮਾ ਮੈਨੂੰ ਉਹਨਾਂ ਦੀ ਸ਼ਰਨ ਦੇ, ਮੈਨੂੰ ਉਹਨਾਂ ਦੀ ਸ਼ਰਨ ਬਖਸ਼, ਮੈਨੂੰ ਉਹਨਾਂ ਦੀ ਸੰਗਤ ਬਖਸ਼, ਉਹਨਾਂ ਦੀ ਸ਼ਰਨ ਬਖਸ਼। ਜਿਨ ਤੂੰ ਨਾ ਹੀ ਵਿਸਰਿਆ, ਜਿਨ੍ਹਾਂ ਜੀਵਾਂ ਨੂੰ ਤੂੰ ਕਦੇ ਭੁੱਲਿਆ ਹੀ ਨਹੀਂ, ਜਿਹੜੇ ਜੀਵ ਤੈਨੂੰ ਕਦੇ ਭੁਲਾਉਂਦੇ ਹੀ ਨਹੀਂ, ਮੈਨਾਂ ਤੂੰ ਉਹਨਾਂ ਦੀ ਸੰਗਤ ਬਖਸ਼, ਉਹਨਾਂ ਦੀ ਸ਼ਰਨ ਦੇ।